हर घर भी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस से मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज वी केयर।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
फैक्टरी दी तक गाली कुछ हो रहे तुम्हा पया जे चारे पासे तुसी भी आओ। 1850 Albion Road in Rexdale, 416-213-1165।
पाई सस्ता लाला, इंज कर तू 6 दी बजाय 5 ले ला। ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए आ जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया आले भांडे, प्लेटां, बाटियां सब कुछ मिलदा। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ਇੰਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਰਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਰਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लैक्सीबल टाइमिंग, वेरी इजी फाइनेंसिंग अते उच्च दर्जे दे ट्रक अते ट्रेनर नाल लैस स्कूल तों ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
लाइफ विजिटर डिसेबिलिटी मॉर्गेज इंश्योरेंस लैण लई राजपाल ब्राड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड़। RRSP या RESP करवानी है, इनकम टैक्स प्लानिंग लई भी राजपाल ब्राड़ तुहाडी मदद कर सकदे हन।
हैलो, दिस इज राजपाल ब्राड़, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 ईयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahal nu 6472954600 6472956400. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-340-0836।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਤੁਸੀਂ ਖਬਰਾਂ ਸੁਣਦੇ ਰਹਿੰਦੇ ਹੋ, ਪੜ੍ਹਦੇ ਰਹਿੰਦੇ ਹੋ ਤੇ ਅਵੇਅਰ ਰੱਖਦੇ ਹੋ ਆਪਣੇ ਆਪ ਨੂੰ, ਚੰਗੀ ਗੱਲ ਹੈ ਜੀ। ਜ਼ਿੰਦਗੀ ਤਾਂ ਬੰਦੇ ਦੀ ਚੱਲੀ ਜਾਣੀ ਆ, ਪਰ ਥੋੜਾ ਜਿਹਾ ਆਲੇ ਦੁਆਲੇ ਬਾਰੇ ਜਾਣਕਾਰੀ ਜੇ ਮਿਲਦੀ ਰਹੇ ਤੇ ਵੈਸੇ ਹੀ ਬੰਦੇ ਦਾ ਜੀ ਲੱਗਿਆ ਰਹਿੰਦਾ ਜੀ। ਵੈਸੇ ਸਰੀਰ ਆਪਣਾ ਕੰਮ ਕਰਦਾ ਰਹਿੰਦਾ, ਜਦੋਂ ਆਪਾਂ ਕੰਮ ਕਰਦੇ ਹਾਂ ਤੇ ਦਿਮਾਗ ਦੀ ਸੰਤੁਸ਼ਟੀ ਵੀ ਚਾਹੀਦੀ ਆ। ਕਿਸੇ ਦੀ ਕਿਸੇ ਚੀਜ਼ ਸੰਤੁਸ਼ਟੀ ਆ, ਕਿਸੇ ਨੂੰ ਗੀਤ ਸੁਣ ਕੇ ਸੰਤੁਸ਼ਟੀ ਮਿਲ ਜਾਂਦੀ ਆ, ਕਿਸੇ ਨੂੰ ਖਾ ਪੀ ਕੇ ਸੰਤੁਸ਼ਟੀ ਮਿਲ ਜਾਂਦੀ ਆ, ਕਿਸੇ ਨੂੰ ਕਿਸੇ ਨਾਲ ਗੱਲਾਂ ਬਾਤਾਂ ਕਰਕੇ ਸੰਤੁਸ਼ਟੀ ਮਿਲ ਜਾਂਦੀ ਆ, ਕਿਸੇ ਨੂੰ ਸ਼ਰਾਰਤਾਂ ਕਰਕੇ ਸੰਤੁਸ਼ਟੀ ਮਿਲ ਜਾਂਦੀ ਆ, ਕਿਸੇ ਨੂੰ ਵੈਸੇ ਹੀ ਪਲਾਜ਼ੇ ਦੇ ਵਿੱਚ ਕਾਰਾਂ ਦੀ ਘੂੰ ਘੂੰ ਕਰਾ ਕੇ ਸੰਤੁਸ਼ਟੀ ਮਿਲ ਜਾਂਦੀ ਆ। ਇਹ ਸੰਤੁਸ਼ਟੀ ਦੇ ਅਲੱਗ ਅਲੱਗ ਤਰੀਕੇ ਨੇ, ਪਰ ਹੈਲਦੀ ਮੈਥਡ ਜਿਹੜਾ ਇਹ ਹੈਗਾ ਵੀ ਜਿਹੜਾ ਦਿਮਾਗ ਆ ਨਾ, ਜਿੱਧਰ ਤੁਹਾਡੀ ਸੱਚ ਮੈਂ ਇੱਕ ਭੁੱਲ ਗਿਆ ਗੱਲ, ਕਈਆਂ ਨੂੰ ਆਪਣੇ ਸ਼ੌਕ ਪੂਰੇ ਕਰਕੇ ਨਾ, ਬੜੇ ਬੜੇ ਸ਼ੌਕ ਨੇ ਜਿਹੜੇ ਕਈਆਂ ਦੇ, ਉਹਨੂੰ ਤੁਸੀਂ ਉਸਾਰੂ ਸ਼ੌਕ ਕਹਿ ਲਓ, ਉਹ ਜੇ ਹੁੰਦੇ ਨੇ ਕੋਈ ਸੰਗੀਤ ਵਾਜਾ ਵਜਾਉਂਦਾ, ਕੋਈ ਹਾਰਮੋਨੀਅਮ ਆਈ ਮੀਨ ਵਾਜਾ ਮਤਲਬ, ਤੇ ਕੋਈ ਸਿਤਾਰ ਵਜਾਉਂਦਾ ਉਧਰਲੇ ਪਾਸੇ, ਮਤਲਬ ਆਪਣਾ ਸ਼ੌਕ ਪੂਰਾ ਕਰਕੇ ਸੰਤੁਸ਼ਟੀ ਮਿਲ ਜਾਂਦੀ ਆ। ਸਿਆਣੇ ਕਹਿੰਦੇ ਨੇ, ਮਨੋਵਿਗਿਆਨੀ ਵੀ ਕਹਿੰਦੇ ਨੇ ਬਈ ਇਸ ਕਿਸਮ ਦੀ ਸੰਤੁਸ਼ਟੀ ਹੋਣਾ ਜ਼ਰੂਰੀ ਆ। ਜਿਹੜਾ ਤਾਂ ਹੈਲਦੀ ਮੈਥਡ ਆ ਸੰਤੁਸ਼ਟੀ ਦਾ, ਉਹਨੂੰ ਤਾਂ ਸਰੀਰ ਰਿਸਪੌਂਡ ਕਰਦਾ ਤੇ ਸਰੀਰ ਆ ਜਿਹੜਾ ਉਹ ਮਨ ਤੇ ਸਰੀਰ ਇੱਕਮਿਕ ਹੋ ਜਾਂਦੇ ਆ, ਇੱਕ ਲਾਈਨ ਦੇ ਵਿੱਚ ਹੋ ਜਾਂਦੇ ਆ। ਜੇ ਤੁਹਾਡਾ ਜਿਹੜਾ ਸ਼ੌਕ ਆ ਨਾ ਉਹ ਸੱਚੀ ਮੁੱਚੀ ਤੁਹਾਨੂੰ ਸੰਤੁਸ਼ਟੀ ਦਿੰਦਾ ਤੇ ਹੈਲਦੀ ਸ਼ੌਕ ਆ ਤੇ ਅੱਛਾ, ਜਿਹੜੀ ਚੀਜ਼ ਮਨ ਦੇ ਵਿੱਚ ਆਵੇ ਜੇ ਉਹ ਪੂਰੀ ਕਰ ਲਓ ਤੇ ਸੰਤੁਸ਼ਟੀ ਤਾਂ ਉਹਦੇ ਨਾਲ ਵੀ ਮਿਲ ਜਾਂਦੀ ਆ। ਪਰ ਅਲਟੀਮੇਟਲੀ ਕਈ ਵਾਰੀ ਉਹ ਸੰਤੁਸ਼ਟੀ ਆ ਨਾ ਜਿਹੜਾ ਲੈਣ ਦਾ ਤਰੀਕਾ ਵੀ ਗਲਤ ਹੁੰਦਾ, ਉਹਦੇ ਕੌਨਸੀਕੁਐਂਸਿਸ ਵੀ ਗਲਤ ਨਿਕਲਦੇ ਨੇ, ਉਹਦੇ ਨਾਲ ਸਰੀਰ ਤੇ ਮਨ ਦਾ ਰਿਦਮ ਆ ਜਿਹੜਾ ਟੁੱਟਦਾ। ਫੋਰ ਐਗਜ਼ਾਮਪਲ, ਹੁਣ ਕਿਸੇ ਨੂੰ ਸ਼ੌਕ ਆ ਚੋਰੀ ਕਰਨ ਦਾ ਤੇ ਉਹਨੇ ਚੋਰੀ ਕਰ ਲੈਣੀ, ਮਾਨਸਿਕ ਰੋਗ ਵੀ ਹੁੰਦਾ ਚੋਰੀ ਕਰਨਾ। ਇੱਕ ਤਾਂ ਹੁੰਦਾ ਨਾ ਵੈਸੇ ਚੋਰ, ਵੱਡੇ ਵੱਡੇ ਚੋਰ ਦੇਖਿਆ, ਇੱਕ ਹੁੰਦੇ ਆ ਇੰਡੀਆ ਚ ਦੇਖੇ ਸੀ ਵੀ ਬੜੇ ਤਕੜੇ ਘਰਾਂ ਚ, ਉਹਨਾਂ ਨੇ ਕੋਈ ਸਟੋਰ ਚ ਗਏ, ਕੱਪੜਾ ਚੋਰੀ ਕਰ ਲਿਆ, ਆਹ ਚੀਜ਼ ਚੋਰੀ ਕਰ ਲਈ, ਆਹ ਕਰ ਲਿਆ, ਉਹ ਮਾਨਸਿਕ ਰੋਗ ਹੁੰਦਾ। ਸਾਈਕੈਟ੍ਰਿਸਟ ਸਾਈਕੋਲੋਜਿਸਟ ਉਹਦੇ ਬਾਰੇ ਜ਼ਿਆਦਾ ਦੱਸ ਸਕਦੇ ਆ। ਮਤਲਬ ਜਿਹੜੇ ਪੰਜਾਬੀ ਚ ਉਹਨੂੰ ਢਾਹੂ ਰੁਚੀਆਂ ਕਹਿੰਦੇ, ਇੱਕ ਉਸਾਰੂ ਰੁਚੀਆਂ ਹੁੰਦੀਆਂ, ਇੱਕ ਢਾਹੂ ਰੁਚੀਆਂ, ਢਾਹੂ ਰੁਚੀਆਂ ਪੂਰੀਆਂ ਕਰਕੇ ਸੰਤੁਸ਼ਟੀ ਤਾਂ ਮਿਲਦੀ ਆ, ਪਰ ਉਹ ਸੰਤੁਸ਼ਟੀ ਆ ਜਿਹੜੀ ਉਹ ਮਨ ਤੇ ਸਰੀਰ ਦਾ ਸੰਤੁਲਨ ਆ ਜਿਹੜਾ ਵਿਗਾੜਦੇ ਆ, ਤੇ ਅਲਟੀਮੇਟਲੀ ਐਂਡ ਦੇ ਵਿੱਚ ਜਾ ਕੇ ਜਦੋਂ ਬੰਦਾ ਰਿਅਲਾਈਜ਼ ਕਰਦਾ ਵੀ ਮੈਂ ਤਾਂ ਆਹ ਕੁਛ ਗਲਤੀਆਂ ਕਰਦਾ ਰਿਹਾ, ਉਹ ਜਿਹੜਾ ਫੀਅਰ ਆਫ ਰਿਗਰੈਟ ਹੁੰਦਾ ਨਾ ਬਾਅਦ ਦੇ ਵਿੱਚ ਜਾ ਕੇ ਹੁੰਦਾ, ਪਛਤਾਵਾ ਹੁੰਦਾ, ਉਹ ਜ਼ਿਆਦਾ ਮਾੜਾ ਹੁੰਦਾ। ਇਸ ਕਰਕੇ ਉਹ ਸਾਰੂ ਰੁਚੀਆਂ ਹੋਣੀਆਂ ਚਾਹੀਦੀਆਂ। ਚਲੋ ਆਪਾਂ ਗੱਲ ਹੋਰ ਪਾਸੇ ਨਹੀਂ ਜਾਂਦੇ, ਅੱਜ ਦੇ ਵਿਸ਼ੇ ਵੱਲ ਆਉਂਦੇ ਹਾਂ। ਸਾਡਾ ਰੇਡੀਓ ਸੁਣਦੇ ਆ ਵੀ ਉਸਾਰੂ ਰੁਚੀ ਆ, ਵੈਸੇ ਠੀਕ ਆ, ਮਨੋਰੰਜਨ ਲਈ ਗਾਣੇ ਵੀ ਸੁਣਿਆ ਕਰੋ, ਕਈ ਵਾਰੀ ਨਾਟਕ ਮੇਲੇ ਵੀ ਹੁੰਦੇ ਨੇ, ਫਿਲਮਾਂ ਵੀ ਆ, ਸਾਰਾ ਕੁਛ ਕਰਿਆ ਕਰੋ, ਪਰ ਦੋ ਤੋਂ ਤਿੰਨ ਸਾਡਾ ਜਦੋਂ ਰੇਡੀਓ ਸੁਣਦੇ ਹਾਂ ਤੇ ਸਾਨੂੰ ਵੀ ਸੰਤੁਸ਼ਟੀ ਹੁੰਦੀ ਹੈ ਇਹਦੇ ਨਾਲ। ਵੈਸੇ ਤਾਂ ਚਲੋ ਸਾਡਾ ਕੰਮ ਆ ਜੀ, 2 ਤੋਂ ਲੈ ਕੇ 3 ਵਜੇ ਤੱਕ 2:57 ਦੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਅਸੀਂ ਮਾਈਕ ਆ ਫਿਰ ਮਾਜਦ ਜਮਾਲ ਜੀ ਤੇ ਆਰਫਾ ਮੁਜ਼ਫਰ ਜੀ ਨੂੰ ਫੜਾ ਕੇ ਚੱਲੇ ਜਾਣਾ, ਫਿਰ ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਸੰਤੁਸ਼ਟੀ ਆ ਜਿਹੜੀ ਲੈਣੀ ਆ। ਆ 2 ਕੁ ਦਿਨਾਂ ਦੀ ਗੱਲ ਆ ਜੀ, ਆਪਾਂ 3-4 ਮੇਨ ਖਬਰਾਂ ਤੇ ਗੱਲਬਾਤ ਕਰਨੀ ਆ ਮੁੱਦਿਆਂ ਤੇ। ਤੇ ਆ ਪਰਸੋਂ ਚੌਥੇ ਦੀ ਖਬਰ ਆ ਬਈ ਇਜ਼ਰਾਈਲ ਤੇ, ਤੁਹਾਨੂੰ ਪਤਾ ਵੀ ਉਧਰ ਗਾਜ਼ਾ ਦੇ ਵਿੱਚ ਤੇ ਆਲੇ ਦੁਆਲੇ ਇਜ਼ਰਾਈਲ ਤੇ ਜਾਂ ਜਿਹੜੇ ਫਲਸਤੀਨ ਪੱਖੀ ਨੇ ਉਹਨਾਂ ਚ ਲੜਾਈ ਚੱਲ ਰਹੀ ਆ। ਉਹਦੇ ਵਿੱਚ ਨਾ ਹੁਣ ਇੱਕ ਹੈਜ਼ਬੁੱਲਾ ਜਿਹੜੀ ਹੈਗੀ ਆ ਆਰਗੇਨਾਈਜੇਸ਼ਨ ਆ, ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਫੋਨ ਸਿਸਟਮ ਆ ਜਿਹੜੇ ਇਹਨਾਂ ਤੇ ਰਿਲਾਇਬਿਲਟੀ ਘਟਾਤੀ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਫੋਨ ਦੇ ਨਾਲ ਲੋਕੇਸ਼ਨ ਟਰੈਕ ਹੋ ਸਕਦੀ ਆ, ਇਸ ਕਰਕੇ ਉਹਨਾਂ ਨੇ ਪੇਜਰ ਯੂਜ਼ ਕਰਨੇ ਸ਼ੁਰੂ ਕੀਤੇ ਸੀ। ਇਹ ਕੋਈ ਪੇਜਰ ਸੀ ਨਾ ਜਿਹੜੇ ਤੁਹਾਨੂੰ ਜਿਹੜੇ ਹੁਣ ਜਿਨ੍ਹਾਂ ਨੇ 90, 90, 95, 85, 87 ਚ ਪੇਜਰ ਕਾਫੀ ਯੂਜ਼ ਹੁੰਦੇ ਸੀ। ਉਸ ਤੋਂ ਬਾਅਦ ਮੋਬਾਈਲ ਫੋਨ ਦਾ ਯੁੱਗ ਆ ਜਿਹੜਾ ਆ ਗਿਆ, ਵੈਸੇ ਫੋਨ ਦਾ ਯੁੱਗ ਤਾਂ ਪਹਿਲਾਂ ਸੀ ਪਰ ਫੋਨ ਸੈੱਟ ਵੱਡੇ ਹੁੰਦੇ ਸੀ, ਸਿੰਪਲ ਕਿਸੇ ਨੂੰ ਮੈਸੇਜ ਦੇਣਾ ਤੇ ਪੇਜਰ ਤੇ ਮੈਸੇਜ ਆ ਜਿਹੜਾ ਉਹ ਚੱਲਿਆ ਜਾਂਦਾ ਸੀ। ਇੱਕੋ ਟਾਈਮ ਦੇ ਉੱਤੇ ਧਮਾਕਾ ਕਰਕੇ ਨਾ ਉਹ ਜਿਹੜੇ ਹੈਜ਼ਬੁੱਲਾ ਤੇ ਜਾਂ ਉਹਨਾਂ ਲੋਕਾਂ ਕੋਲੇ ਪੇਜਰ ਸੀ, ਕੋਈ 5,000 ਦੇ ਕਰੀਬ ਪੇਜਰ ਦੱਸੇ ਜਾਂਦੇ ਆ ਇਹ, ਤੇ ਇੱਕੋ ਦਮ ਉਹਦੇ ਪੇਜਰ ਦੇ ਵਿੱਚ ਧਮਾਕਾ ਕਰਕੇ ਜਿਹੜੀਆਂ ਉਹਦੇ ਵਿੱਚ ਬੈਟਰੀਆਂ ਹੁੰਦੀਆਂ ਤੁਹਾਨੂੰ ਪਤਾ ਛੋਟੀਆਂ ਛੋਟੀਆਂ ਬੈਟਰੀਆਂ ਹੁੰਦੀਆਂ, ਤੇ 2,750 ਲੋਕ ਜ਼ਖਮੀ ਹੋਏ ਜਿਹਦੇ ਚੋਂ 12 ਲੋਕ ਆ ਜਿਹੜੇ ਮਰੇ ਆ, ਜਿਹਦੇ ਵਿੱਚ ਦੱਸਿਆ ਜਾਂਦਾ ਵੀ ਹੈਜ਼ਬੁੱਲਾ ਦੇ 3-4 ਬੰਦੇ ਸੀ ਤੇ ਇਰਾਨ ਦਾ ਵੀ ਕੋਈ ਅੰਬੈਸਡਰ ਵਗੈਰਾ ਦੱਸਿਆ ਜਾਂਦਾ। ਚਲੋ ਇਹ ਖਬਰ ਤਾਂ ਹੁਣ ਲੋਕ ਸੁਣਦੇ ਨੇ, ਸੁਣ ਕੇ ਤੇ ਇਧਰ ਲਿਖਣ ਨੂੰ ਸੁਣੀ ਉਧਰ ਲਿਖਣ ਨੂੰ ਕੱਢਤੀ, ਪਰ ਕਈ ਖਬਰਾਂ ਹੁੰਦੀਆਂ ਜਿਨ੍ਹਾਂ ਦੇ ਲੌਂਗ ਟਰਮ ਮਤਲਬ ਅਸਰ ਹੁੰਦੇ, ਆਫਟਰ ਇਫੈਕਟ ਜਿਹਦੇ ਬਹੁਤ ਹੁੰਦੇ ਆ। ਇਹ ਖਬਰ ਆ ਜਿਹੜੀ ਇਹਨੇ ਕਾਫੀ ਤਰ੍ਹਾਂ ਦੇ ਖਦਸ਼ੇ ਆ ਜਿਹੜੇ ਪੈਦਾ ਕਰਤੇ ਨੇ। ਦੇਖੋ ਇਹ ਪੇਜਰ ਤਾਂ ਸ਼ਾਇਦ ਤਾਇਵਾਨ ਦੀ ਕੰਪਨੀ ਨੇ ਬਣਾਏ ਸੀ, ਪਰ ਹੁਣ ਪਤਾ ਲੱਗਿਆ ਵੀ ਇਹ ਪੇਜਰ ਉਹ ਤਾਇਵਾਨ ਵਾਲੀ ਕੰਪਨੀ ਕਹਿੰਦੀ ਵੀ ਅਸੀਂ ਤਾਂ ਸਟਿੱਕਰ ਹੀ ਲਾਏ ਸੀ ਉੱਤੇ, ਇਹ ਤਾਂ ਬਣ ਬੁਣ ਕੇ ਕਿਤੋਂ ਹੋਰ ਆਏ ਸੀ। ਤੇ ਇਹ 3:30 ਜਾਣੀ ਉੱਥੇ ਧਮਾਕਾ ਹੋਇਆ ਸੀ ਇਹ ਇੱਕੋ ਦਮ। ਹੁਣ ਇਹ ਕਹਿੰਦੇ ਵੀ ਪੇਜਰ ਜਦੋਂ ਆਰਡਰ ਕੀਤੇ 3 ਮਹੀਨੇ ਕਿਤੇ ਪੋਰਟ ਤੇ ਸਟੱਕ ਰਹੇ, ਤੇ ਉਸ ਦੇ ਦਰਮਿਆਨ ਇਹ ਸ਼ੰਕਾ ਜ਼ਾਹਿਰ ਕੀਤਾ ਜਾਂਦਾ, ਪੱਕੀ ਗੱਲ ਕੋਈ ਨਹੀਂ, ਕਹਿੰਦੇ ਇਹਦੇ ਪਿੱਛੇ ਸ਼ੰਕਾ ਸ਼ੱਕ ਦੀ ਸੂਈ ਹੈ ਜਿਹੜੀ ਇਰਾਨ ਵੱਲ ਸੋਰੀ ਇਜ਼ਰਾਈਲ ਵੱਲ ਜਾਂਦੀ ਹੈ। ਕਹਿੰਦੇ ਇਜ਼ਰਾਈਲ ਨੇ ਉਹਦੇ ਵਿੱਚ ਨਾ ਕੁਛ ਪਲੌਟ ਕਰਤਾ ਉਸ ਵੇਲੇ ਜਦੋਂ ਇਹ ਪੋਰਟ ਦੇ ਸੀਗੇ, ਜਾਂ ਕਹਿੰਦੇ ਜਿੱਥੋਂ ਬਣੀਆਂ ਇਹ ਬੈਟਰੀਆਂ ਪੇਜਰਸ ਦੀਆਂ, ਉਹਨਾਂ ਬੈਟਰੀਆਂ ਦੇ ਵਿੱਚ ਹੀ ਉਹਨਾਂ ਨੇ ਐਕਸਪਲੋਸਿਵ ਮਟੀਰੀਅਲ ਆ ਜਿਹੜਾ ਉਹ ਪਾਇਆ, ਤੇ ਜਿਹਦੇ ਕਰਕੇ ਫਿਰ ਇਹ ਇੱਕੋ ਦਮ ਧਮਾਕਾ ਕੀਤਾ। ਤੇ ਕਈ ਕਹਿੰਦੇ ਇਹ ਬਾਅਦ ਦੇ ਵਿੱਚ ਇਹਨਾਂ ਨੇ ਹੈਕ ਵਗੈਰਾ ਕਰਕੇ ਇੱਕ ਕੋਡ ਦੇ ਜ਼ਰੀਏ ਉਹਨਾਂ ਨੂੰ ਮਤਲਬ ਪੇਜਰਾਂ ਨੂੰ ਇੱਕੋ ਦਮ ਮਤਲਬ ਐਕਸਪਲੋਡ ਆ ਜਿਹੜਾ ਉਹ ਕੀਤਾ। ਈਵਨ ਇਹਨਾਂ ਨੇ ਤਾਇਵਾਨ ਵਾਲੇ ਕਹਿੰਦੇ ਵੀ ਹੰਗਰੀ ਨੇ ਬਣਾਏ ਸੀ ਇਹ, ਜਿਵੇਂ ਮੈਂ ਪਹਿਲਾਂ ਦੱਸਿਆ। ਈਵਨ ਖਬਰਾਂ ਦੇ ਵਿੱਚ ਨਾਂ ਵੀ ਆਇਆ ਉਹ ਜਿਹੜਾ ਇਹਨਾਂ ਨੇ ਐਕਸਪਲੋਜ਼ਿਵ ਆ ਜਿਹੜਾ ਉਹ ਯੂਜ਼ ਕੀਤਾ, ਵੀ ਆਹ ਐਕਸਪਲੋਜ਼ਿਵ ਆ, ਲੰਬਾ ਜਿਹਾ ਨਾਂ ਜੀ ਉਹਦਾ, ਕਹਿੰਦੇ 1 ਤੋਂ 3 ਗ੍ਰਾਮ ਦੇ ਵਿੱਚ ਉਹ ਐਕਸਪਲੋਜ਼ਿਵ ਸੀਗਾ ਜਿਹੜਾ ਬੈਟਰੀ 'ਚ ਰੱਖਿਆ ਹਰੇਕ ਦੇ ਵਿੱਚ। ਪੈਂਟਾ ਰਿਥਰੀਟੋਲ ਟੈਟਰਾ ਨਾਈਟਰੇਟ ਉਹਦਾ ਨਾਂ ਹੈ, ਕਹਿੰਦੇ ਪਾਵਰਫੁਲ ਐਕਸਪਲੋਜ਼ਿਵ ਹੁੰਦਾ। ਮੇਰੇ ਕਹਿਣ ਦਾ ਮਤਲਬ ਆ ਵੀ ਦੁਨੀਆ ਦੇਖੋ ਕਿੱਥੇ ਪਹੁੰਚ ਗਈ ਆ, ਹੁਣ ਵੀ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਆ, ਇਲੈਕਟ੍ਰਿਕ ਕਾਰਾਂ, ਤੇ ਸਾਰੀਆਂ ਜਿਹੜੀਆਂ ਬੈਟਰੀਆਂ ਇਹ ਮੈਟਲ ਦੀਆਂ ਬਣੀਆਂ ਹੋਈਆਂ, ਵੈਸੇ ਤਾਂ ਆਪਣੇ ਆਪ ਵੀ ਐਕਸਪਲੋਰ ਕਰ ਜਾਂਦੀ। ਇੱਕ ਹੋਰ ਕਿਸੇ ਨੇ ਮਿਲਟਰੀ ਕੋਈ ਸਪੈਸ਼ਲਿਸਟ ਆ ਬੰਦਾ, ਉਹਨੇ ਖਬਰਾਂ ਦੇ ਵਿੱਚ ਇਹ ਦੱਸਿਆ, ਕਹਿੰਦੇ ਇੱਕ ਕੋਡ ਦੇ ਜ਼ਰੀਏ ਨਾ ਇਹਨਾਂ ਬੈਟਰੀ ਨੂੰ ਐਕਸੈਸਿਵ ਹੀਟਿੰਗ ਆ ਜਿਹੜੀ ਉਹ ਕੀਤੀ ਗਈ ਹੈਕ ਕਰਕੇ, ਤੇ ਉਹਦੇ ਨਾਲ ਇੱਕੋ ਦਮ ਐਕਸਪਲੋਰ ਹੋਈਆਂ। ਚਲੋ ਇਹ ਤਾਂ ਕਿਆਸਰਾਈਆਂ ਲਾਈਆਂ ਜਾ ਰਹੀਆਂ, ਪਰ ਗੱਲ ਇਹ ਹੈ ਵੀ ਦੁਨੀਆਂ ਚ ਇੰਨੀ ਤੇਜ਼ੀ ਆਈ ਹੋਈ ਹੈ, ਟੈਕਨੋਲੋਜੀ ਇੰਨੀ ਜ਼ਿਆਦਾ, ਬੈਟਰੀਆਂ ਤੋਂ ਬਿਨਾਂ ਕੋਈ ਚੀਜ਼ ਚੱਲਦੀ ਨਹੀਂ। ਫਿਊਚਰ ਦੇ ਵਿੱਚ ਜਿਹੜੀਆਂ ਬੈਟਰੀਆਂ ਬਾਹਰਲੇ ਦੇਸ਼ਾਂ ਤੋਂ ਬਣ ਕੇ ਆਉਂਦੀਆਂ ਨੇ ਕਿਸੇ ਵੀ ਦੇਸ਼ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹੜੇ ਦੇਸ਼ਾਂ ਚ ਲੇਬਰ ਸਸਤੀ ਹੈ ਤੇ ਫਿਰ ਡਿਵੈਲਪਡ ਕੰਟਰੀਜ਼ ਉੱਥੇ ਆਰਡਰ ਦਿੰਦੇ ਨੇ, ਇਹ ਤਾਂ ਫਿਰ ਕੁਛ ਵੀ ਕਿਸੇ ਵੇਲੇ ਵੀ ਹੋ ਸਕਦਾ। ਤੁਸੀਂ ਜਿਹੜੀ ਵੀ ਡਿਵਾਈਸ ਲਈ ਹੋਈ ਹੈ, ਜਿਹੜੀ ਬੈਟਰੀ ਓਪਰੇਟਡ ਆ ਜਾਂ ਨਹੀਂ ਵੀ ਬੈਟਰੀ ਓਪਰੇਟਡ ਕਿਸੇ ਹੋਰ ਤਰੀਕੇ ਦੇ ਨਾਲ, ਯਾਨੀ ਜਿਹਨੇ, ਕਹਿਣ ਦਾ ਮਤਲਬ ਆ ਵੀ ਜੰਗ ਆ ਜਿਹੜੀ ਉਹ ਸਿਰਫ ਮਿਲਟਰੀ ਆਮਣੇ ਸਾਹਮਣੇ ਨਹੀਂ ਲੜਦੀ ਹੈਗੀ, ਆਰਥਿਕ ਨਾਕਾਬੰਦੀਆਂ ਵੀ ਜੰਗ ਦਾ ਇੱਕ ਤਰੀਕਾ। ਜਿਹੜੀ ਆਪਾਂ ਤੀਸਰੀ ਸੰਸਾਰ ਦੀ ਜੰਗ ਦੀ ਗੱਲ ਕਰਦੇ ਹੁੰਦੇ ਹਾਂ ਕਿਤੇ ਕਿਤੇ ਵੀ ਦੋ ਸੰਸਾਰ ਜੰਗਾਂ ਹੋ ਗਈਆਂ, ਤੀਸਰੀ ਸੰਸਾਰ ਜੰਗ ਉਹਦੇ ਨਾਲ ਕਿਤੇ ਵੱਧ ਭਿਆਨਕ ਹੋਊਗੀ। ਦੂਸਰੇ ਦੇਸ਼ਾਂ ਚ ਬਣੀਆਂ ਹੋਈਆਂ ਚੀਜ਼ਾਂ ਜਾਂ ਈਵਨ ਆਪਣੇ ਕੰਟਰੀ ਚ ਬਣੀਆਂ ਹੋਈਆਂ ਚੀਜ਼ਾਂ, ਬੈਟਰੀ ਓਪਰੇਟਡ ਚੀਜ਼ਾਂ, ਪਤਾ ਹੀ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਮਤਲਬ ਟੈਕਨੋਲੋਜੀ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਤੇ ਗਲਤ ਅੰਸਰ ਉਹ ਟੈਕਨੋਲੋਜੀ ਨੂੰ ਕਿਵੇਂ ਵਰਤਦੇ ਨੇ, ਤੁਸੀਂ ਕਿਆਸ ਰਾਈ ਕਰਕੇ ਵੇਖੋ ਵੀ ਲੜਾਈ ਹੈ ਜਿਹੜੀ ਸਿਰਫ ਮਿਲਟਰੀ ਨੀ, ਉਹਦਾ ਨੁਕਸਾਨ ਆਮ ਜਨ, ਚਲੋ ਇੱਕ ਤਾਂ ਹੈਗਾ ਨਾ ਵੀ ਸਿੱਧਾ ਹੀ ਹਸਪਤਾਲਾਂ ਤੇ ਸਕੂਲਾਂ ਤੇ ਲੋਕਾਂ ਤੇ ਹਮਲਾ ਕਰਦੇ ਨੇ, ਇੱਕ ਆ ਵੀ ਕੋਈ ਡਿਵਾਈਸ ਚੱਕੀ ਹੋਈ ਆ, ਉਹ ਚੱਕੀ ਹੋਈ ਡਿਵਾਈਸ, ਵੈਸੇ ਤਾਂ ਆਪਾਂ ਸਾਰੇ ਜਾਣਦੇ ਵੀ ਫੋਨ ਕਦੋਂ ਵੀ ਐਕਸਪਲੋਰ ਹੋ ਸਕਦਾ, ਪਰ ਇੱਕ ਤਰੀਕੇ ਦੇ ਨਾਲ ਸਾਰੇ ਫੋਨਸ ਨੂੰ ਇਕੱਠਾ ਐਕਸਪਲੋਰ ਕੀਤਾ, ਇਹ ਮੇਰਾ ਖਿਆਲ, ਮੈਨੂੰ ਜਾਣਕਾਰੀ ਨਹੀਂ ਅੱਜ ਤੋਂ ਪਹਿਲਾਂ ਕਦੇ ਇਹੋ ਜਿਹਾ ਕੁਛ ਹੋਇਆ ਹੋਵੇ। ਇਹ ਬੇਹੱਦ ਖਤਰਨਾਕ ਰੁਝਾਨ ਆ ਬਈ ਤੁਸੀਂ ਇੱਕੋ ਦਮ ਇਸ ਤਰ੍ਹਾਂ ਕਰਕੇ ਤੇ ਤੁਸੀਂ ਕਿਸੇ ਨੂੰ ਵੀ ਨਿਸ਼ਾਨਾ ਜਿਹੜਾ ਬਣਾਉਂਦੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਉਹ ਅਲੱਗ ਗੱਲ ਹੈਗੀ ਹੈ, ਪਰ ਵਾਕਿਆ ਹੀ ਅੱਖਾਂ ਖੋਲਣ ਵਾਲਾ ਤੇ ਇੱਕ ਦਰਦਨਾਕ ਸੀਨ ਆ ਵੀ ਜਿੱਥੇ ਫੋਨ ਚੱਕੇ ਹੋਏ ਆ ਲੋਕਾਂ ਨੇ, ਪੇਜਰ ਚੱਕੇ ਹੋਏ ਨੇ ਤੇ ਇੱਕੋ ਦਮ 3:30 ਵਜੇ ਉਹ ਧਮਾਕਾ ਜਿਹੜਾ ਹੁੰਦਾ। ਲਾਹਣਤਾਂ ਤਾਂ ਪਾਉਣੀਆਂ ਹੀ ਚਾਹੀਦੀਆਂ ਜਿਹਨੇ ਸਾਰਾ ਕੁਛ ਕੀਤਾ ਜਾਂ ਜਿਹਨੇ ਲੜਾਈਆਂ ਸ਼ੁਰੂ ਕੀਤੀਆਂ ਜਾਂ ਜਿਹੜੇ ਹਥਿਆਰ ਵੇਚਦੇ ਨੇ ਜਾਂ ਜਿਹੜੇ ਲੜਾਈਆਂ ਤੇ ਰਿਲਾਈ ਕਰਦੇ ਨੇ, ਪਰ ਇਹ ਅਫਸੋਸਨਾਕ ਆ ਜੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੁਨੀਆਂ ਨੂੰ ਜੰਗ ਦੇ ਵਿੱਚ ਉਲਝਾਉਣਾ ਚਾਹੁੰਦੇ ਨੇ ਉਹ ਇਹੋ ਜਿਹੇ ਢੰਗ ਤਰੀਕੇ ਹੋਰ ਵਰਤਿਆ ਕਰਨਗੇ, ਸਾਫ਼ ਤੇ ਸਪਸ਼ਟ ਆ। ਜੇ ਅੱਜ ਵਰਤੇ ਜਾ ਰਹੇ ਨੇ ਤਾਂ ਫਿਊਚਰ ਚ ਵੀ ਵਰਤੇ ਜਾਣਗੇ। ਕਦੇ ਕਿਸੇ ਨੇ 100 ਸਾਲ ਪਹਿਲਾਂ ਸੋਚਿਆ ਸੀ ਵੀ ਨਿਊਕਲੀਅਰ ਬੰਬ ਆ ਜਿਹੜੇ ਇਹੋ ਜਿਹੇ ਹੋਣਗੇ ਬਈ ਜਿਹੜੇ ਰਿਐਕਸ਼ਨ ਆ ਜਿਹੜੇ, ਮਤਲਬ ਛੋਟਾ ਜਿਹਾ ਐਟਮ ਜਿਹੜਾ ਪਾਵਰਫੁਲ ਮਾਈਕਰੋਸਕੋਪ ਥੱਲੇ ਵੀ ਨਹੀਂ ਦੇਖਿਆ ਜਾ ਸਕਦਾ, ਉਹਦੇ ਅੱਗੇ ਫਿਰ ਨਿਊਕਲੀਅਸ ਦੇ ਵਿੱਚੋਂ ਇੰਨੀ ਐਨਰਜੀ ਨਿਕਲੂਗੀ ਜਿਹੜੀ ਆਲੇ ਦੁਆਲੇ ਸਵਾਹ ਕਰਦੂ ਸਾਰੇ ਕਾਸੇ ਦੇ ਵਿੱਚ। ਹੁਣ ਤਾਂ ਕਹਿੰਦੇ ਵੀ ਬੰਬ ਹੀ ਇਹੋ ਜਿਹੇ ਬਣੇ ਨੇ, ਮਤਲਬ ਧਮਾਕਾ ਵੀ ਨਹੀਂ ਹੋਣਾ, ਪਤਾ ਹੀ ਨਹੀਂ ਲੱਗਣਾਗਾ ਜਿਹੜੇ, ਇਹ ਤਾਂ ਨਿਊਕਲੀਅਰ ਫਿਜ਼ਨ ਰਿਐਕਸ਼ਨ ਹੁੰਦਾ ਐਟਮ ਬੰਬਾਂ ਦੇ ਵਿੱਚ, ਨਿਊਕਲੀਅਰ ਫਿਜ਼ਨ ਕਹਿੰਦੇ ਆ ਇਹਨੂੰ ਜਿਹੜੇ ਸਾਇੰਟਿਸਟ ਨੇ। ਇੱਕ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਹੁੰਦੇ ਨੇ ਜਿਹੜੇ ਸੂਰਜ ਦੇ ਵਿੱਚ ਹੋ ਰਹੇ ਨੇ, ਜਿਹਦੇ ਰਾਹੀਂ ਹਾਈਡਰੋਜਨ ਆ ਜਿਹੜੀ ਉਹ ਹੀਲੀਅਮ ਚ ਕਨਵਰਟ ਹੁੰਦੀ ਹੈ, ਤੇ ਜਦੋਂ ਐਟਮ ਇਹਨੂੰ ਨਿਊਕਲੀਅਸ ਨੂੰ ਤੋੜਿਆ ਜਾਂਦਾ ਨਾ ਤੇ ਬਹੁਤ ਜ਼ਿਆਦਾ ਐਨਰਜੀ ਨਿਕਲਦੀ ਹੈ, ਜਿਹੜੀ ਸੂਰਜ ਚੋਂ ਐਨਰਜੀ ਨਿਕਲਦੀ ਹੈ ਹੀਟ ਤੇ ਲਾਈਟ ਦੀ ਫਾਰਮ ਚ, ਆਪਾਂ ਸਾਰੇ ਜਾਣਦੇ ਹਾਂ ਉਹ, ਹੈ ਨਾ, ਸੂਰਜ ਦੇ ਵਿੱਚ ਰਿਐਕਸ਼ਨ ਹੋ ਰਹੇ ਨੇ, ਉਹਦੇ ਬੇਸ ਦੇ ਉੱਤੇ ਹੀ ਫਿਊਜ਼ਨ, ਜਿਹੜਾ ਫਿਊਜ਼ਨ ਰਿਐਕਸ਼ਨ ਬੇਸਡ ਜਿਹੜਾ ਹਾਈਡਰੋਜਨ ਬੰਬ ਆ, ਕਹਿੰਦੇ ਜੇ ਕਿਤੇ ਚੱਲੂਗਾ ਤੇ ਤੁਸੀਂ ਅੰਦਾਜ਼ਾ ਲਾ ਲਓ ਜੀ ਬਈ ਕੀ ਕੁਛ ਹੋਊਗਾ ਉੱਥੇ ਜਿੱਥੇ ਇਹ ਬੰਬ ਕਿਤੇ ਚੱਲੂਗਾ, ਹੈ ਨਾ। ਇਸ ਥਾਂ ਦੇ ਉੱਤੇ ਬੰਦਾ ਜਿਹੜਾ ਪਹੁੰਚ ਗਿਆ ਸੀ, ਬੰਦੇ ਨੂੰ ਸਭ ਤੋਂ ਸਿਆਣਾ ਕਹਿੰਦੇ ਆ ਜੀ ਧਰਤੀ ਦੇ ਉੱਤੇ, ਤੇ ਧਰਤੀ ਨੂੰ ਬਰਬਾਦ ਕਰਨ ਦੇ ਜਿਹੜੇ ਸਾਧਨ ਆ ਇਜਾਦ ਕਰ ਲਏ ਨੇ ਬੰਦੇ ਨੇ। ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਮਿਲਦੇ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲਬਾਤ ਸੁਣ ਲੈਂਦੇ ਹਾਂ। ਹਾਂਜੀ ਨਿੱਘਾ, ਸਵਾਗਤ ਤੁਹਾਡਾ।
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂਜੀ ਵਧੀਆ ਜੀ। ਮੈਂ ਹੁਣੇ ਤੁਹਾਨੂੰ ਅਪਡੇਟ ਕਰਨਾ ਸੀ, ਹੁਣ ਨਵੀਂ ਨਿਊਜ਼ ਆ ਰਹੀ ਹੈ ਜੀ, ਉੱਥੇ ਉਹਨਾਂ ਨੇ 5,000 ਵਾਕੀ ਟਾਕੀ ਚ ਅੱਜ ਉਵੇਂ ਹੋਇਆ।
ਓ, ਮੈਂ ਫਿਰ ਉਹ ਖਬਰ ਨੀ ਦੇਖੀ ਜੀ, ਮਾਫੀ ਚਾਹੁੰਦਾ। ਅੱਛਾ, ਤੁਸੀਂ ਦੱਸ ਦੋ ਖਬਰ ਸਰੋਤੇ ਨਾਲ ਸਾਂਝੀ ਕਰੋ। ਵਾਕੀ ਟਾਕੀ
ਜਿਵੇਂ ਅੱਗੇ ਉਹਨਾਂ ਨੇ ਉਦੋਂ ਪੇਜਰ ਚ ਕੀਤਾ ਸੀ, ਅੱਜ ਸੇਮ ਹੀ 5,000 ਵਾਕੀ ਟਾਕੀ ਚ ਹੋਇਆ ਜੀ ਉੱਥੇ।
ਹਾਂਜੀ ਹਾਂਜੀ ਓਕੇ। ਤੇ ਕਿੰਨੇ ਜਾਨੀ ਮਾਲੀ ਨੁਕਸਾਨ ਹੋਇਆ ਉਹਦੇ ਨਾਲ?
9 ਬੰਦੇ ਦੱਸਦੇ ਆ ਵੀ ਜਿਹਨੇ ਡੈਥ ਹੋਈ ਆ, ਬਾਕੀ
ਇਹਦਾ ਮਤਲਬ ਟੈਕਨੋਲੋਜੀ ਦੀ ਲੜਾਈ ਆ ਜਿਹੜੀ ਇਹ ਕਾਫੀ ਅੱਗੇ ਤੱਕ ਚਲੀ ਗਈ ਆ,
ਵੱਧ ਰਹੀ ਆ, ਅੱਗੇ ਵੀ ਪਤਾ ਨੀ ਕੀ ਹੋਣਾ ਹੈ ਨਾ।
ਹਾਂਜੀ, ਮੈਂ ਹੈਰਾਨ ਇਸ ਗੱਲ ਤੇ ਗੱਲ ਕਰਕੇ ਹੁੰਦਾ ਵੀ ਇਹਨਾਂ ਚ ਨਾ ਬੈਟਰੀ ਸ਼ਾਇਦ ਟਾਈਟੇਨੀਅਮ ਬੈਟਰੀ ਹੁੰਦੀ ਹੈ ਪੇਜਸ ਦੇ ਵਿੱਚ, ਤੇ ਟਾਈਟੇਨੀਅਮ ਬੈਟਰੀ ਟਾਈਟੇਨੀਅਮ ਜਿਹੜੀ ਆਈ ਮੀਨ ਟਾਈਟੇਨੀਅਮ ਮੈਟਲ ਹੁੰਦੀ ਹੈ ਉਹ ਬੈਟਰੀ ਦੇ ਵਿੱਚ ਹੁੰਦੀ ਹੈ, ਤੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਸਾਰੇ ਜਿਹੜੇ ਉਪਕਰਨ ਆਈ ਆਪਾਂ ਹੁਣ ਕਾਰਾਂ ਦੀ ਗੱਲ ਕਰਦੇ ਹਾਂ ਵੀ ਇਲੈਕਟ੍ਰਿਕ ਕਾਰਾਂ ਚਾਹੀਦੀ, ਉਹਨਾਂ ਚ ਵੀ ਬੈਟਰੀ ਹੋਇਆ ਕਰੂਗੀ, ਤੇ ਜੇ ਕਿਤੇ ਇਹੋ ਜਿਹਾ ਕੁਛ, ਕਿਉਂਕਿ ਇੱਕ ਮਿਲਟਰੀ ਮਾਹਰ ਨੇ ਦੱਸਿਆ ਇਹ ਵੀ ਇੱਕ ਕੋਡ ਦੇ ਜ਼ਰੀਏ, ਇੱਕ ਨੇ ਤਾਂ ਇਹ ਦੱਸਿਆ ਨਾ ਵੀ ਉਹਨਾਂ ਚ ਪਲਾਂਟ ਕੀਤਾ ਉਹਨਾਂ ਨੇ 1-3 ਗ੍ਰਾਮ ਆਫ ਆਹ ਉਹਨਾਂ ਨੇ ਐਕਸਪਲੋਜਿਵ ਕਿਹਾ ਵੀ ਜਿੱਥੇ ਉਹ ਜਿੱਥੋਂ ਬਣੀਆਂ। ਦੂਸਰਾ ਓਪੀਨੀਅਨ ਇਹ ਵੀ ਹੈ ਵੀ ਉਹਨਾਂ ਨੇ ਕਿਸੇ ਕੋਡ ਦੇ ਜ਼ਰੀਏ ਨਾ ਮੈਸੇਜ ਦੇ ਕੇ ਇਹਨਾਂ ਨੂੰ ਇਹ ਮਤਲਬ ਤੇ ਇਹ ਪੇਜਰਸ ਨੂੰ, ਤੇ ਉਹਨਾਂ ਨੇ ਬੈਟਰੀ ਨੂੰ ਓਵਰਹੀਟ ਕੀਤਾ, ਓਵਰਹੀਟ ਹੋਣ ਨਾਲ ਇੱਕੋਦਮ ਐਕਸਪਲੋਡ ਹੋਈਆਂ। ਇੱਕ ਮਿਲਟਰੀ ਜਿਹੜਾ ਹੈਗਾ ਸਪੈਸ਼ਲਿਸਟ ਉਹਦਾ ਇਹ ਵਿਊ ਹੈਗਾ, ਤੇ ਇਹਦਾ ਮਤਲਬ ਕੱਲ ਨੂੰ ਤਾਂ ਫਿਰ ਦੁਨੀਆਂ ਜਿਹੜੀ ਕਾਰਾਂ ਤੇ ਚੱਲਦੀ ਆ ਜਾਂ ਫੋਨ ਹੱਥ ਦੇ ਵਿੱਚ ਨੇ ਉਹ ਵੀ ਐਕਚੁਅਲੀ ਟਾਈਟੇਨੀਅਮ ਬੈਟਰੀਜ਼ ਨੇ, ਤੇ ਜਿਹਨੂੰ ਮਰਜ਼ੀ ਨੁਕਸਾਨ ਪਹੁੰਚਾ ਸਕਦੇ ਨੇ ਉਹ।
ਹਾਂਜੀ, ਹੁਣ ਤਾਂ ਇਹੀ ਹੈ ਫਿਊਚਰ ਤੇ ਆਪਾਂ ਬਸ ਮੌਤ ਤੇ ਜਮਾ ਨੇੜੇ ਨੇੜੇ ਬੈਠੇ
ਆ। ਮਿਹਰਬਾਨੀ ਜੀ, ਮਿਹਰਬਾਨੀ, ਗਲਤ ਟ੍ਰੈਂਡ ਸ਼ੁਰੂ ਹੋ ਰਿਹਾ ਜੀ। ਹਾਂਜੀ, ਨੈਕਸਟ ਕਾਲ ਤੇ ਚੱਲਦੇ ਨੇ, ਸਵਾਗਤ ਜੀ। ਹਾਂਜੀ, ਤੁਸੀਂ ਆਉਂਦਾ ਯਾਰ?
ਹਾਂਜੀ ਬਰਾੜ ਜੀ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਵਧੀਆ ਜੀ। ਬਰਾੜ ਜੀ, ਜਿਹੜੀਆਂ ਇਹ ਲਿਥੀਅਮ ਆਇਨ,
ਉਹ ਸੌਰੀ ਲਿਥੀਅਮ, ਹਾਂਜੀ ਮੈਂ ਮਾਫੀ ਚਾਹੁੰਦਾ ਜੀ, ਵੈਸੇ ਟਾਈਟੇਨੀਅਮ ਕਿਹਾ ਗਿਆ ਜੀ, ਲਿਥੀਅਮ।
ਹੁਣ ਵੈਸੇ ਸੋਡੀਅਮ ਕਲੋਰਾਈਡ ਜਿਹਨੂੰ ਮੋਲਟਨ ਸਾਲਟ ਕਹਿੰਦੇ, ਉਹਦੇ ਤੇ ਵੀ ਟੈਕਨੋਲੋਜੀ ਦੇ ਉੱਤੇ ਕੰਮ ਹੋ ਰਿਹਾ।
ਹਾਂਜੀ,
ਪਰ ਇਹ ਜਿਹੜੀ ਲਿਥੀਅਮ ਜਿੰਨੀਆਂ ਵੀ ਰੀਚਾਰਜੇਬਲ ਬੈਟਰੀ ਹੁੰਦੀਆਂ ਲਿਥੀਅਮ ਆਇਨ, ਇਹਦੇ ਵਿੱਚ ਇਹ ਸਪੰਟੇਨੀਅਸਲੀ ਕਈ ਵਾਰੀ ਐਕਸਪਲੋਜਨ ਹੋਏ ਇਹਨਾਂ ਦੇ ਵਿੱਚ ਚਾਰਜਿੰਗ ਤੇ ਵੀ ਲੱਗੀਆਂ ਹੋਣ, ਖਾਸ ਕਰਕੇ ਚਾਈਨਾ ਦੇ ਵਿੱਚ ਜਿਹੜੇ ਕਾਫੀ ਇਸ ਵੇਲੇ ਸਕੂਟਰ ਵਗੈਰਾ ਨਾ ਉਹਨਾਂ ਦੇ ਚੱਲਦੇ ਆ, ਕਾਰਾਂ ਵੀ ਕਈ ਬੈਟਰੀਆਂ ਐਕਸਪਲੋਰ ਹੋਈਆਂ, ਉਹ ਇਸ ਗੱਲ ਨੂੰ ਬਾਹਰ ਨਹੀਂ ਨਿਕਲਣ ਦਿੰਦੇ। ਕਦੀ ਕਦਾਈ ਤੁਹਾਨੂੰ ਕੋਈ ਨਾ ਕੋਈ ਉੱਥੋਂ ਮਿਲ ਜਾਂਦੀ ਆ ਰਿਪੋਰਟ ਵੀ, ਜਿਹਦੇ ਤੋਂ ਪਤਾ ਲੱਗਦਾ ਕਿ ਖੜੇ ਖੜੇ ਸਕੂਟਰ ਕਿੱਦਾਂ, ਜਿਵੇਂ ਕਿਸੇ ਨੇ ਬੰਬ ਰੱਖਿਆ ਹੁੰਦਾ ਐਕਸਪਲੋਰ ਹੋ ਜਾਂਦੇ ਸੀ, ਬੈਟਰੀ ਐਕਸਪਲੋਰ ਹੋ ਜਾਂਦੀ, ਪਹਿਲਾਂ ਇਹ ਜ਼ਿਆਦਾ ਹੀਟ ਹੁੰਦੀ ਆ, ਫਿਰ ਇੱਕਦਮ ਅੱਗ ਲੱਗ ਜਾਂਦੀ ਹੈ। ਇਹ ਵੀ ਅੱਗ ਇੰਨੀ ਖਤਰਨਾਕ ਹੈ, ਮੈਂ ਕੁਛ ਦੇਖਿਆ ਜਿਹਦੀਆਂ ਉੱਥੇ ਚਾਈਨਾ ਦੇ ਵਿੱਚ, ਭਈ ਇਹ ਆਮ ਅੱਗ ਵਾਂਗੂ ਨੀ ਹੁੰਦੀ ਹੈ, ਜਿਵੇਂ ਨਾ ਇੱਕ ਸੈਲਰੰਟ ਯੂਜ ਕਰੀਦਾ ਅੱਗ ਲਾਉਣ ਵਾਸਤੇ, ਮਤਲਬ ਮਟੀਰੀਅਲ ਹੀ ਇਹੋ ਜਿਹਾ ਬੜੀ ਭਿਆਨਕ ਜਿਹੀ ਅੱਗ ਲੱਗਦੀ ਆ, ਤੇ ਬਾਅਦ ਵਿੱਚ ਫਿਰ ਐਕਸਪਲੋਜਨ ਹੁੰਦਾ ਇਹਦੇ ਨਾਲ। ਇਹਦੇ ਵਿੱਚ ਜਿੱਦਾਂ ਉਹ ਮਿਲਟਰੀ ਮੈਨ ਜਿਹੜਾ ਕਹਿ ਰਿਹਾ ਵੀ ਕੋਡ ਜਿਹੜੀ ਆ ਇਹ ਪੋਸੀਬਿਲਟੀ ਜ਼ਰੂਰ ਆ, ਪਰ ਜਿੱਦਾਂ ਤੁਸੀਂ ਪਹਿਲਾਂ ਕਹਿਣਾ ਵੀ ਹੋਰ ਖ਼ਬਰਾਂ ਵੀ ਇਹਦੇ ਵਿੱਚ ਕੁਛ ਇੰਪਲਾਂਟ ਕਰਤਾ, ਜਿਹੜਾ ਟਾਈਟੇਨੀਅਮ ਆ ਇਹਦਾ ਨੀ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਕੰਸਰਨ, ਕਿਉਂਕਿ ਜਿੰਨੇ ਵੀ ਐਪਲ ਫੋਨ ਆ ਮੋਸਟਲੀ ਇਹਨਾਂ ਦੀ ਜਿਹੜੀ ਬਾਡੀ ਆ ਟਾਈਟੇਨੀਅਮ ਦੀ ਬਣੀ ਹੁੰਦੀ ਮੈਨੂੰ ਲੱਗਦਾ, ਮੋਸਟ ਪਾਰਟ ਹਾਂਜੀ, ਇਹ ਜ਼ਿਆਦਾ ਸੇਫ ਮੰਨੀ ਜਾਂਦੀ, ਕਿਉਂਕਿ ਮੈਂ ਐਪਲ ਯੂਜ ਕਰਕੇ ਦੇਖਿਆ ਇੰਨਾ ਜ਼ਿਆਦਾ ਗਰਮ ਹੋ ਜਾਂਦਾ ਨਾ ਕਈ ਵਾਰੀ ਐਪਲੀਕੇਸ਼ਨ ਜਿਹੜੀਆਂ ਦੂਜੇ ਜਿਹੜੇ ਫੋਨ ਆ ਸਾਰੇ ਫੇਲ ਹੋ ਜਾਂਦੇ, ਐਪਲ ਨੀ ਫੇਲ ਹੁੰਦਾ ਇਸ ਕੰਮ ਦੇ ਵਿੱਚ ਕਦੇ ਵੀ। ਹਾਂਜੀ, ਇਹ ਕਾਫੀ ਹੱਦ ਤੱਕ ਹੀਟ ਜਿਹੜੀ ਇਹ ਮਤਲਬ ਕਰ ਜਾਂਦਾ ਟੋਲਰੇਟ ਐਪਲ ਫੋਨ, ਇਸੇ ਕਰਕੇ ਮੈਨੂੰ ਲੱਗਦਾ ਇਹਦੀ ਮਾਰਕੀਟਿੰਗ ਵੀ ਇੰਨੀ ਜ਼ਿਆਦਾ ਆਈ ਆ। ਇਹਦੇ ਵਿੱਚ ਕੁਛ ਮੈਨੂੰ ਜਿੱਦਾਂ ਬਰਾੜ ਜੀ, ਤੁਸੀਂ ਤਾਂ ਇਲੈਕਟ੍ਰੀਸਿਟੀ ਬਾਰੇ ਜਾਣਦੇ, ਜਿਵੇਂ ਇਲੈਕਟ੍ਰੋਮੈਗਨੈਟਿਕ ਜਿਹੜੀਆਂ ਵੇਵਸ ਆ ਉਹਦੇ ਵਿੱਚ ਅੱਗੇ ਗਾਮਾ ਰੇਜ ਥੀਟਾ ਰੇਜ ਇਸ ਤਰ੍ਹਾਂ ਦੀਆਂ ਹੁੰਦੀਆਂ, ਮੈਨੂੰ ਕੋਈ ਸ਼ੱਕ ਨਹੀਂ ਜਿਹੜੀ ਅਮੈਰੀਕਨ ਮਿਲਟਰੀ ਆ ਇਜ਼ਰਾਈਲ ਦੀ, ਇਹਨਾਂ ਦੇ ਜਿਹੜੇ ਆ ਅੱਗੋਂ ਇਹਨਾਂ ਦੇ ਇੱਕ ਕਿਸਮ ਦੇ ਫੋਟੋਜੇ ਆ, ਇਹਨਾਂ ਦੀ ਕੋਈ ਹੈਗੀ ਟੈਕਨੋਲੋਜੀ ਦੀ ਜਿਹੜੀ ਜ਼ਰੂਰ ਹੈਗੀ ਆ, ਭਾਵੇਂ ਯੂਜ਼ ਕਰਦੇ ਆ ਜਾਂ ਨਹੀਂ ਕਰਦੇ, ਇਹਨਾਂ ਨੇ ਐਕਸਪੈਰੀਮੈਂਟ ਕੀਤਾ ਵੀ ਕੋਈ ਇਹੋ ਜਿਹੀ ਰੇ ਜਿਹੜੀ ਆ, ਕਿਉਂਕਿ ਇਹਦੇ ਨਾਲ ਇਹ ਨਾ ਵੀ ਜੇ ਤਾਂ ਕੋਡ ਹੋਵੇ ਉਹਨਾਂ ਦੇ ਪਹਿਲੋਂ ਪਿਛੇ ਜਿਹੜੇ ਮਾਡਲ ਆ ਉਹਨਾਂ ਦੇ ਵਿੱਚ ਹੀ ਜਾਊਗੀ, ਫਿਰ ਉਹ ਕਿਤੇ ਨਾ ਕਿਤੇ ਸਪਰੈਡ ਆਊਟ ਹੋਏ ਹੋਊਗੇ, ਪਰ ਇਹ ਇੱਕ ਲੋਕਲ ਏਰੀਆ ਦੇ ਵਿੱਚ ਕਿਉਂ ਹੁੰਦੀ ਹੈ, ਇੱਥੋਂ ਮੈਨੂੰ ਇਹ ਸ਼ੱਕ ਪੈਂਦਾ ਵੀ ਕੋਈ ਨਾ ਕੋਈ ਇਹੋ ਜਿਹੀ ਰੇ ਆ ਇਹਨਾਂ ਦੇ ਕੋਲ ਜਿਹੜੀ ਇਹਨਾਂ ਨੇ ਇਹ ਮਤਲਬ ਉਹਤੇ ਛੱਡੀ ਆ। ਹਾਂਜੀ, ਜਿਹਦੇ ਨਾਲ ਉਹ ਇਕੱਲੇ ਆਪਣਾ ਪੇਜਰ ਹੀ ਨੀ, ਇਹ ਵਾਕੀ ਟਾਕੀ ਜਾਂ ਹੋਰ ਵੀ ਜਿਹੜੀਆਂ ਛੋਟੀ ਛੋਟੀ ਡਿਵਾਈਸ ਆ ਜਿਹਨਾਂ ਵਿੱਚ ਲਿਥੀਅਮ ਆਇਨ ਬੈਟਰੀਆਂ ਆ ਉਹਨਾਂ ਦੇ ਵਿੱਚ ਇਹ ਜਿਹੜਾ ਹੋ ਰਿਹਾ, ਤੇ ਜਿਵੇਂ ਤੁਸੀਂ ਕਹਿੰਦੇ ਟੈਕਨੋਲੋਜੀ ਜਿਹੜੀ ਫਿਊਚਰ ਦੇ ਵਿੱਚ ਕਾਰਾਂ ਦੇ ਵਿੱਚ ਬੈਟਰੀਆਂ ਔਰ ਆਪਣਾ, ਉਹ ਤਾਂ ਇੱਕ ਵਾਹਵਾ ਹੀ ਖਤਰੇ ਵਾਲਾ ਕੰਮ ਹੈ, ਜਿਵੇਂ ਕਹਿ ਲਓ ਜੇ ਡਰਾਈਵਰਲੈਸ ਕਾਰਾਂ ਉਹ ਹੈਕ ਹੋ ਸਕਦੀਆਂ, ਹੁਣ ਬੰਦੇ ਦੇ ਕਹਿਣਗੇ ਹੈਕ ਨੀ ਹੋ ਸਕਦੀਆਂ, ਹੈਕ ਸਭ ਕੁਝ ਹੋ ਜਾਂਦਾ,
ਬਿਲਕੁਲ ਹੋ ਸਕਦੀਆਂ ਜੀ, ਬਿਲਕੁਲ
ਐਬਸੋਲੂਟ। ਤੇ ਜਿਹੜੀਆਂ ਇਹ ਬੈਟਰੀਆਂ ਜਾਂ ਕੋਈ ਵੀ ਮਟੀਰੀਅਲ ਨੂੰ ਮਨੀਪੁਲੇਟ ਕਰਨਾ ਬਹੁਤਾ ਔਖਾ ਨੀ ਹੁੰਦਾ, ਸਿਰਫ ਤੇ ਖਰਚਾ ਕਿਹੜਾ ਕਰੇ ਉਹਦੇ ਵਾਸਤੇ ਡਿਵਾਈਸ ਕਿਹੜਾ ਬਣਾਵੇ, ਪਰ ਹੁਣ ਜਿਹੜੀ ਮਿਲਟਰੀ ਆ ਇਹਨਾਂ ਦੇ ਕੋਲ ਜਿਹੜੀ ਇਹੋ ਜਿਹੀਆਂ ਜਿਹੜੀਆਂ ਟੈਕਨੋਲੋਜੀ, ਸਭ ਤੋਂ ਪਹਿਲਾਂ ਟੈਕਨੋਲੋਜੀ ਦੇ ਕੰਮ ਹੀ ਮਿਲਟਰੀ ਦੇ ਵਿੱਚ ਹੁੰਦਾ, ਹੋਰ ਕਿਸੇ ਕੋਲ ਫੰਡਿੰਗ ਹੀ ਨੀ ਹੁੰਦੀ ਇਹ ਨੀ। ਹਾਂਜੀ
ਹਾਂਜੀ,
ਤੇ ਛੋਟੀ ਜਿਹੀ ਗੱਲ ਹੈਜ਼ਬੁੱਲਾ ਦੀ ਆ, ਜਿਹੜਾ ਹੈਜ਼ਬੁੱਲਾ ਆ ਇੱਕ ਪਾਸੇ ਹਮਾਸ ਹੈ ਤੇ ਇੱਕ ਪਾਸੇ ਹੂਥੀ ਆ, ਹੈਜ਼ਬੁੱਲਾ ਤੇ ਬੈਠਾ ਹੈਗਾ ਲਿਬਨਾਨ ਦੇ ਵਿੱਚ, ਇਹ ਬਿਲਕੁਲ ਪਾਲਿਆ ਹੋਇਆ ਇਰਾਨ ਦਾ, ਹਮਾਸ ਸੇਮ ਇਰਾਨ ਦਾ ਪਾਲਿਆ ਹੋਇਆ, ਔਰ ਹੂਥੀ ਜਿਹੜੇ ਯਮਨ ਇਹਨਾਂ ਦੇ ਪਾਲੇ ਹੋਏ। ਜਿਹੜਾ ਇਰਾਨ ਆ ਆਪਣਾ ਬਰਾੜ ਜੀ, ਆਪਣਾ ਜੇ ਆਪਣੀ ਹਿਸਟਰੀ ਵੇਖੀਏ ਬਹੁਤ ਵੱਡਾ ਐਮਪਾਇਰ ਆ, ਇਹਨਾਂ ਨੇ ਆਪਣੇ ਉਹ ਐਂਬੀਸ਼ਨ ਛੱਡੇ ਹੀ ਨਹੀਂ ਹੈਗੇ ਜਿੱਦਾਂ ਆਪਣੇ ਹਿੰਦੁਸਤਾਨ ਟਾਈਮ ਵਿਚ ਆਉਣ ਵਾਲੀਆਂ ਸੈਂਚਰੀ ਦੇ ਵਿਚ ਅਸੀਂ ਦੁਬਾਰਾ ਜਿਹੜਾ ਮਿਡਲ ਈਸਟ ਤੇ ਕੰਟਰੋਲ ਕਰਨਾ ਜਾਂ ਨਹੀਂ ਕਰਨਾ, ਉਹ ਇਸ ਪਾਲਿਸੀ ਤੇ ਕੰਮ ਕਰ ਰਿਹਾ। ਇਸ ਕਰਕੇ ਉਨ੍ਹਾਂ ਨੇ ਛੋਟੇ ਛੋਟੇ ਆਪਣੇ ਅੱਡੇ ਬਣਾ ਰੱਖੇ ਆ, ਇਕ ਪਾਸੇ ਹਮਾਸ, ਇਕ ਪਾਸੇ ਹਿਜ਼ਬੁੱਲਾ। 40 ਸਾਲ ਤੋਂ ਮੈਂ ਹਿਜ਼ਬੁੱਲਾ ਦੇ ਕਾਰਨਾਮਿਆਂ ਨੂੰ ਜਾਣਨਾ ਸੀ ਇਹ ਕਰ ਰਿਹਾ ਲਬਨਾਨ ਦੇ ਵਿਚ, ਹਾਂਜੀ। ਤੇ ਹੂਥੀ ਜਿਹੜਾ ਇਹ ਇਹਨਾਂ ਦਾ ਥੋੜਾ ਜਿਹਾ ਨਵਾਂ ਜਿਹੜਾ ਆ, ਪਹਿਲੋਂ ਵੀ ਚੱਲਦਾ ਰਿਹਾ, ਪਰ ਇਹ ਥੋੜਾ ਜਿਹਾ ਨਵਾਂ ਗਰੁੱਪ ਇਹਨਾਂ ਨੇ ਜਿਹੜਾ ਵਾਹਵਾ ਹੀ ਪਾਵਰਫੁਲ ਗਰੁੱਪ ਜਿਹੜਾ ਇਹਨਾਂ ਨੇ ਪੈਦਾ ਕੀਤਾ ਯਮਨ ਦੇ ਵਿਚ। ਇਹਨਾਂ ਤਿੰਨਾਂ ਦਾ ਇੱਕ ਹੀ ਮਕਸਦ ਆ ਵੀ ਆਪਾਂ ਜਿਹੜੇ ਇਜ਼ਰਾਇਲ ਆ ਇਹਨੂੰ ਖਤਮ ਕਰਨਾ, ਮਤਲਬ ਇੱਕ ਕਿਸਮ ਦੀ ਇਹਨਾਂ ਨੇ ਕਸਮ ਖਾਧੀ ਹੋਈ ਆ ਵੀ ਇਜ਼ਰਾਇਲ ਨੂੰ ਆਪਾਂ ਇਸ ਧਰਤੀ ਦੇ ਉੱਤੋਂ ਖਤਮ ਕਰਕੇ ਸਾਹ ਲੈਣਾ। ਉਹ ਇਹਦੇ ਇਲਾਜ ਵਾਸਤੇ ਇਹਨਾਂ ਨੇ ਜਿਹੜੇ ਤਿੰਨ ਇਹੋ ਜਿਹੜੇ ਡੀਫੈਕਟੋ ਮਿਲਟਰੀ ਜਿਹੜੀ ਆ ਫੋਰਸ ਬਣਾਈ ਹੋਈ ਆ, ਤੇ ਇਹਨਾਂ ਨੂੰ ਇਰਾਨ ਨੂੰ ਕੋਈ ਇਸ ਗੱਲ ਦਾ ਮਤਲਬ ਨੀ, ਹਮਾਸ ਦਾ ਲਾਸ਼ ਬੱਚਾ ਵੀ ਮਰ ਜਾਵੇ ਨਾ ਉੱਥੇ ਇਜ਼ਰਾਇਲ ਨਾਲ ਲੜਦਾ, ਇਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨੀ। ਜਿੱਦਾਂ ਆਪਾਂ ਕਿਸੇ ਹੋਰ ਜਿੱਦਾਂ ਆਪਾਂ ਕਹਿ ਲਓ ਕਿ ਆਪਣੀ ਇੱਕ ਮਲੇਸ਼ੀਆ ਮਿਲਟਰੀ ਹੋ ਗਈ ਜਾਂ ਵੈਂਟਲ ਮਿਲਟਰੀ ਹੋ ਗਈ ਗਰੁੱਪ ਨੂੰ ਯੂਜ਼ ਕਰਦੇ, ਇਸ ਤਰ੍ਹਾਂ ਇਰਾਨ ਯੂਜ਼ ਕਰ ਰਿਹਾ ਹਮਾਸ ਦੇ ਥਰੂ ਲੈਬਨਾਨ ਦੇ ਲੋਕਾਂ ਨੂੰ। ਔਰ ਹੋ ਸਕਦਾ ਇਹ ਜਿਹੜੀ ਜੰਗ ਆ ਵੱਧ ਕੇ ਫਿਰ ਲੈਬਨਾਨ ਦੇ ਵਿਚ ਵੀ ਚੱਲ ਜਾਵੇ, ਜਿਵੇਂ ਗਾਜ਼ਾ ਦੇ ਸੋਰੀ ਮੈਂ ਕਹਿਣਾ ਸੀ ਗਾਜ਼ਾ ਚੱਲ ਰਹੀ ਆ ਉਧਰ ਵੀ ਸ਼ੁਰੂ ਹੋ ਜਾਵੇ, ਇਹਨਾਂ ਨੇ ਟਰਾਈ ਕੀਤੀ ਆ ਉੱਥੇ ਯਮਨ ਦੇ ਵਿਚ ਵੀ। ਇਹ ਤਾਂ ਸਿਰਫ ਹੁਣ ਜੇ ਉਹਨਾਂ ਨੂੰ ਮੋਰੇ ਰੋਕ ਰਿਹਾ ਇਸ ਵੇਲੇ ਅਮੈਰੀਕਾ ਨਾਲ ਖੋ ਕੇ ਇਜ਼ਰਾਇਲ ਦੇ, ਤਾਂ ਰੁਕਿਆ ਨਹੀਂ ਤੇ ਉਹ ਇਜ਼ਰਾਇਲ ਨੂੰ ਖਤਮ ਕਰੇ ਬਿਨਾਂ ਕਦੇ ਵੀ ਸਾਹ ਲੈਣ ਵਾਲੇ ਨੀ ਹੈਗੇ। ਬਰਾਡੀ ਅਸੀਂ ਪਤਾ ਨੀ ਕਿੰਨੇ ਸਾਹ ਰਹਿਣਾ, ਪਰ ਜਿਹੜੇ ਯੰਗ ਬੰਦੇ ਸੁਣਦੇ ਆ ਉਹ ਗੱਲ ਯਾਦ ਰੱਖੋ, ਇਸ ਲੜਾਈ ਕਦੇ ਵੀ ਖਤਮ ਨੀ ਹੋਣੀ, ਨੈਵਰ ਨੈਵਰ। ਇਹ ਪੀਜੀ ਬੋਲ,
ਤੁਹਾਡੀ ਆਵਾਜ਼ ਕੱਟੀ ਗਈ ਜੀ। ਹਾਂਜੀ ਹਾਂਜੀ, ਤੁਹਾਡੀ ਆਵਾਜ਼ ਵਿੱਚੋਂ ਦੀ ਕੱਟੀ ਗਈ ਸੀ। ਹਾਂਜੀ,
ਮੇਰਾ ਖਿਆਲ ਤੋਂ ਜਿਹੜਾ ਇਹ ਪੰਗਾ ਆ ਨਾ, ਇਹ ਪੰਗਾ ਜਿਹੜਾ ਇਸਲਾਮਿਕ ਵਰਲਡ ਆ ਉਹ ਇਹਨਾਂ ਦੀ ਹੈਲਪ ਨੀ ਕਰਦਾ ਕਿਸੇ ਵੀ, ਜਿਹੜੇ ਆਪਣੇ ਹੈਗੇ ਆ ਕਹਿ ਲਓ ਕਿ ਜਿਹੜੇ ਗਾਜ਼ਾ ਦੇ ਲੋਕ ਆ ਜਾਂ ਇਹਨਾਂ ਦੀ, ਸਿਰਫ ਇਰਾਨ ਭਾਵੇਂ ਉਹ ਹੈਗੇ ਆ ਸ਼ੀਆ, ਇਹ ਹੈਗੇ ਆ ਸੁੰਨੀ। ਇਹ ਹੋਣ ਦੇ ਬਾਵਜੂਦ ਕਿਉਂਕਿ ਜਿਹੜਾ ਇਰਾਨ ਆ ਉਹਦੇ ਐਮਬਿਸ਼ਨ ਬਹੁਤ ਵੱਡੇ ਆ ਨਾ, ਇਰਾਨ ਇਸ ਤਰ੍ਹਾਂ ਸੋਚਦਾ ਵੀ ਜਿੱਦਾਂ ਬੜੇ ਵੱਡੇ ਐਮਪਾਇਰ ਹੁੰਦੇ, ਚਲੋ ਹੁਣ ਅਸੀਂ ਇਸ ਵੇਲੇ ਉਸ ਪਾਵਰ ਵਿਚ ਨਹੀਂ ਹੈਗੇ ਪਰ ਇਵੈਂਚੁਅਲੀ ਵੀ ਆਰ ਐਮਪਾਇਰ ਆਫ ਦਾ ਮਿਡਲ ਈਸਟ, ਇਹ ਉਹਨਾਂ ਦੀ ਗੱਲ ਆ। ਇਸ ਕਰਕੇ ਉਹਨਾਂ ਦਾ ਜਿਹੜਾ ਮੈਕਨਿਜ਼ਮ ਹੈ ਉਹ ਕੰਮ ਕਰ ਰਿਹਾ, ਜਿਹਦੇ ਕਰਕੇ ਟਰਬਲ ਚੱਲ ਰਹੀ ਆ ਹਮਾਸ ਦੀ ਇਜ਼ਰਾਇਲ ਦੇ ਨਾਲ, ਹਿਜ਼ਬੁੱਲਾ ਉਹਨਾਂ ਨੇ ਇੱਕ ਪਾਸੇ, ਮਤਲਬ ਜਿਹੜੀ ਤਿੰਨ ਬੰਦੇ ਉਹਨਾਂ ਨੇ ਤਿੰਨ ਪਾਸੇ ਉਹਨਾਂ ਨੂੰ ਪਏ ਆ, ਪਰ ਉਹਨਾਂ ਦੀ ਪੇਸ਼ ਨੀ ਗਈ ਐਤਕੀ। ਉਹਨਾਂ ਦਾ ਪੂਰਾ ਇਹ ਵਿਚਾਰ ਸੀ ਵੀ ਜਿਸ ਤਰ੍ਹਾਂ ਇਰਾਨ ਨੇ 200-400 ਮਿਸਾਇਲ ਵੀ ਸੁੱਟੀ ਸੀ ਪੈਰ ਦੀ, ਸ਼ਾਇਦ ਇਜ਼ਰਾਇਲ ਜਿਹੜਾ ਸੀ ਖਤਮ ਕਰ ਦਈਏ, ਪਰ ਜਦੋਂ ਤੱਕ ਅਮਰੀਕਾ ਉਹਨਾਂ ਦੇ ਨਾਲ ਉਦੋਂ ਤੱਕ ਸਿੰਨੀ ਉਹ ਖਤਮ ਹੁੰਦਾ ਸੀ। ਜੇ ਅਮਰੀਕਾ ਇਜ਼ਰਾਇਲ ਨੂੰ ਨਹੀਂ ਬਚਾਉਂਦਾ ਤੇ ਫਿਰ ਗੱਲ ਉੱਥੇ ਚੱਲ ਜਾਂਦੀ ਜੋ ਸੈਕਿੰਡ ਵਰਲਡ ਵਾਰ ਦੇ ਵਿੱਚ ਹੋਈ। ਪਹਿਲਾਂ ਜੂਆਂ ਨੂੰ ਜਿਹੜੇ ਜੀਉ ਇਹਨਾਂ ਦਾ ਮਾਰ ਮਰਾਈਆ ਕੋਈ ਨਵਾਂ ਨੀ ਹੈਗਾ, ਸੋ ਉਹਨਾਂ ਕੋਲ ਜੇ ਇੱਕ ਛੋਟਾ ਜਿਹਾ ਮੁਲਕ ਉਹਨਾਂ ਨੂੰ ਮਿਲ ਹੀ ਗਿਆ ਆ, ਇਹਨਾਂ ਨੇ ਸੌਂ ਖਾਧੀ ਹੋਈ ਜਦ ਤੱਕ ਅਸੀਂ ਇਹਨੂੰ ਖਤਮ ਨਹੀਂ ਨਾ ਕਰ ਲੈਂਦੇ, ਸਾਡਾ ਜੀ ਉਹਨਾਂ ਕੋਲ ਨੀ ਇਸ ਧਰਤੀ ਦੇ ਉੱਤੇ। ਆਹ ਅਸਲ ਭਰਾ ਨੂੰ ਇਰਾਨੀ ਲੋਕਾਂ ਦੇ ਜਿਹੜੇ ਮੁੱਲ ਆਇਆ, ਇਹ ਉਹਨਾਂ ਦੀ ਸੋਚਣੀ ਆ ਤੇ ਆਹ ਹੀ ਉਹਨਾਂ ਦਾ ਏਜੰਡਾ ਆ, ਇਸ ਕਰਕੇ ਲੜਾਈਆਂ ਹੋ ਰਹੀਆਂ।
ਮਿਹਰਬਾਨੀ ਜੀ, ਧੰਨਵਾਦ ਜੀ, ਧੰਨਵਾਦ, ਤੁਸੀਂ ਬੜੀ ਡਿਟੇਲ ਦੇ ਵਿੱਚ ਵਿਊਜ਼ ਦਿੱਤੇ ਨੇ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈ ਹੈ। ਹਾਂਜੀ ਨਿੱਕਾ, ਸਵਾਗਤ ਤੁਹਾਡਾ।
ਹਾਂਜੀ ਵਿਰਾਟ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਚਰਨਜੀਤ ਸਿੰਘ ਬੋਲ ਰਹੇ।
ਹਾਂਜੀ ਹਾਂਜੀ, ਕਿਵੇਂ ਹੋ, ਠੀਕ ਹੋ?
ਹਾਂਜੀ ਹਾਂਜੀ, ਬਹੁਤ ਵਧੀਆ ਜੀ। ਵਿਰਾਟ ਜੀ ਦੇਖੋ, ਜਿੱਦਾਂ ਜਿਸ ਤਰ੍ਹਾਂ ਆਪਾਂ ਨੂੰ ਟੈਕਨੋਲੋਜੀ ਨੇ ਜਿੰਨੀਆਂ ਜ਼ਿਆਦਾ ਸਹੂਲਤਾਂ ਵੀ ਦਿੱਤੀਆਂ ਨਾ, ਪ੍ਰਦਾਨ ਕੀਤੀਆਂ, ਉਹਦੇ ਨਾਲ ਆਪਾਂ ਨੂੰ ਨੁਕਸਾਨ ਵੀ ਗਾਂਹ ਉਹ ਝੱਲਣੇ ਪੈਣੇ ਆ ਤੇ ਪੈ ਰਹੇ ਆ। ਜਦੋਂ ਨਾ ਦਸਵੀਂ ਦੀ ਕਲਾਸ ਚ ਪੜ੍ਹਦੇ ਸੀਗੇ, ਇੱਕ ਸਾਡੇ ਸਾਇੰਸ ਟੀਚਰ ਸੀ, ਉਹ ਉਸ ਵਕਤ ਦੇ ਸਨ 75 ਦੀ ਗੱਲ ਆ, ਉਹ ਦੱਸ ਦਿੰਦੇ ਕਹਿੰਦੇ ਵੀ ਕਿਸੇ ਸਾਇੰਟਿਸਟ ਨਾਲ ਜਦ ਗੱਲ ਹੋਈ ਤਾਂ ਉਹਨਾਂ ਨੇ ਉਹਨੂੰ ਕਿਹਾ ਵੀ ਜਿਹੜੀ ਚੌਥੀ ਵਰਲਡ ਵਾਰ ਆ ਕਿੱਦਾਂ ਲੜੀ ਜਾਊਗੀ। ਤਾਂ ਕਹਿੰਦਾ ਉਹਨੇ ਕਿਹਾ ਵੀ ਜਿਹੜੀ ਚੌਥੀ ਵਰਲਡ ਵਾਰ ਜਿਹੜੀ ਆ ਨਾ, ਉਹ ਡਾਂਗਾ ਸੋਟਿਆਂ ਨਾਲ ਲੜੀ ਜਾਊਗੀ।
ਹਾਂਜੀ ਹਾਂਜੀ, ਬਿਲਕੁਲ ਠੀਕ ਆ,
ਠੀਕ ਹੈ। ਤੇ ਉਹ ਅਸੀਂ ਸੋਚਦੇ ਸੀ ਉਦੋਂ ਵੀ ਇਹ ਮਾਸਟਰ ਜੀ ਕੀ ਗੱਲ ਕਰ ਰਹੇ ਆ ਵੀ ਇੰਨਾ ਕੁਛ ਵੱਧ ਰਿਹਾ। ਉਹ ਹੁਣ ਪਤਾ ਲੱਗ ਰਿਹਾ ਜਿਸ ਤਰ੍ਹਾਂ ਆਹ ਪੇਜਰ ਹੋ ਗਿਆ ਜਾਂ ਹੋਰ ਹੋ ਗਿਆ, ਉਹ ਕਹਿੰਦੇ ਮਤਲਬ ਥਰਡ ਵਾਰ ਵਾਰ ਦੇ ਵਿੱਚ ਨਾ ਸਾਰਾ ਕੁਛ ਤਬਾਹ ਹੋ ਜਾਣਾ।
ਬਿਲਕੁਲ,
ਹਰ ਕੰਟਰੀ ਦੇ ਵਿੱਚ ਪਰਮਾਣੂ ਬੰਬ ਹੈਗਾ, ਉਦੋਂ ਵੀ ਉੱਪਰ ਉਹਨਾਂ ਨੇ ਹੁਣ ਬਣਾ ਕੇ ਬਹਿ ਗਿਆ। ਤੇ ਉਹ ਕਹਿੰਦਾ ਫਿਰ ਬਚਣਾ ਕੁਛ ਨੀ, ਜਦੋਂ ਫਿਰ ਉਹ ਵਰਲਡ ਵਾਰ ਗਾਹ ਅੱਗੇ ਹੋਣੀ ਆ, ਉਹ ਫਿਰ ਡਾਂਗੇ ਸੁੱਟੇ ਹੋਣੇ ਆ, ਉਹ ਉਹਨਾਂ ਨਾਲ ਲੜੀ ਜਾਊਗੀ। ਇਸ ਕਰਕੇ ਇਹ ਜਿਹੜੀ ਆਪਾਂ ਚਲੋ ਡਿਸਕਸ਼ਨ ਕਰੀ ਜਾਂਦੇ ਆ, ਇਹ ਵਕਤ ਤਾਂ ਆਉਣਾ ਹੀ ਆ ਜਿਸ ਦਿਨ ਇਹ ਜਿਹੜੇ ਜਿੰਨੇ ਕੁ ਨੇ ਹਥਿਆਰ ਬਣੇ ਆ, ਜਦੋਂ ਕਿ ਆਪਣੇ ਆਪ ਚੱਲਣ ਲੱਗ ਪੈਣਗੇ, ਫਿਰ ਬਰਬਾਦੀ ਤਾਂ ਹੋਊਗੀ ਜੀ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ, ਬਹੁਤ ਬਹੁਤ ਚਿੰਤਾ ਤੁਹਾਡੀ ਹੈਗੀ, ਠੀਕ ਹੈ ਜੀ, ਦਰੁਸਤ ਆ। ਵੈਸੇ ਤਾਂ ਆਪਾਂ ਕਿਸੇ ਦਿਨ ਡਿਸਕਸ਼ਨ ਕਰਾਂਗੇ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ ਕਿੱਡਾ ਕੁ ਵੱਡਾ ਖਤਰਾ। ਚਲੋ ਆਪਾਂ ਇੱਕ ਹੋਰ ਕਾਲ ਲੈ ਲੈਂਦੇ। ਹਾਂਜੀ ਨਿੱਘਾ, ਸਵਾਗਤ ਜੀ ਤੁਹਾਡਾ।
ਹੈਲੋ ਭਾਜੀ, ਮੈਂ ਗੱਲ ਕਰਨੀ ਸੀ ਕਿ ਜਿਹੜੇ ਬਾਰੇ ਜਿਹੜੇ ਹੋਏ ਨੇ ਅਟੈਕ,
ਇਹਦੇ ਬਾਰੇ ਬੀਬੀਸੀ ਨੇ ਵੀ ਨਿਊਜ਼ ਦਿੱਤੀ ਆ ਤੇ ਐਕਚੁਲੀ ਉਹਨਾਂ ਨੇ ਛੋਟੇ ਛੋਟੇ ਜਿਹੜੇ ਵਿਸਫੋਟਕ ਜੇ ਪਾਏ ਹੋਏ ਸੀ ਉਹਦੇ ਅੰਦਰ ਬਲਾਸਟ ਦੇ ਲਈ।
ਹਾਂਜੀ ਉਹ ਹਾਂਜੀ ਤਿੰਨ ਚਾਰ ਓਪੀਨੀਅਨ ਨੇ। ਹਾਂਜੀ ਬੋਲੋ ਬੋਲੋ
ਜੀ। ਇਹਦਾ ਆਰਡਰ ਹੋਇਆ ਸੀਗਾ ਤਾਇਵਾਨ ਦੀ ਕੰਪਨੀ ਤੋਂ।
ਹਾਂਜੀ
ਤੇ ਇਹਨਾਂ ਨੇ ਫਿਰ ਅਸੈਂਬਲ ਹੋਈ ਸੀ ਯੂਰਪ ਚ
ਹੰਗਰੀ ਦੇ ਵਿਚ ਕਹਿੰਦੇ ਬਣੇ ਹੋਏ ਤਾਇਵਾਨ ਵਾਲੇ ਤਾਂ ਕਹਿੰਦੇ ਅਸੀਂ ਸਟਿੱਕਰ ਹੀ ਲਾਇਆ ਉਹਦਾ ਬਸ।
ਹਾਂਜੀ 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 ਤੇ ਏਦਾਂ ਹੀ ਆ ਤੇ ਫਿਰ ਉਹਨਾਂ ਨੇ ਉੱਥੇ ਹੀ ਉਹਦੇ ਚ ਮਤਲਬ ਸਲੀਪਿੰਗ ਡਿਵਾਈਸ ਪਾਈ ਹੋਈ ਸੀ ਤੇ ਉਹਨੂੰ ਬਸ ਉਹ ਵੇਟ ਕਰਦਾ ਸੀ ਰਾਈਟ ਟਾਈਮ ਦਾ। ਲੇਕਿਨ ਉਹਨਾਂ ਨੂੰ ਲੱਗਾ ਜੀ ਮੋਸਾਦ ਨੂੰ ਲੱਗਾ ਕਿ ਇਹਨਾਂ ਨੂੰ ਲੈਬਨਾਨ ਵਾਲਿਆਂ ਨੂੰ ਇਹਦਾ ਪਤਾ ਲੱਗ ਗਿਆ ਆ ਤੇ ਉਹਨਾਂ ਨੇ ਬਿਫੋਰ ਟਾਈਮ ਹੀ ਇਹਨਾਂ ਨੂੰ ਐਕਸਪਲੋਰ ਕਰਤਾ। ਯਾਨੀ ਕਿ ਹਲੇ ਇਹਨਾਂ ਦਾ ਰਾਈਟ ਟਾਈਮ ਨਹੀਂ ਸੀ ਐਕਸਪਲੋਰ ਕਰਨ ਦਾ, ਬਟ ਉਹਨਾਂ ਨੂੰ ਸ਼ੱਕ ਪੈ ਗਿਆ ਸੀ ਕਿ ਸ਼ਾਇਦ ਉਹਨਾਂ ਦੀ ਜਿਹੜੀ ਪ੍ਰੋਗਰਾਮ ਹੈ ਇਹਦਾ ਪਤਾ ਲੱਗ ਗਿਆ, ਲੀਕ ਹੋ ਗਿਆ ਤੇ ਉਹਨਾਂ ਨੇ ਫਿਰ ਟਾਈਮ ਜਿਹੜਾ ਉਹਨਾਂ ਨੇ ਮਿੱਥਿਆ ਸੀ ਉਸ ਤੋਂ ਪਹਿਲਾਂ ਹੀ ਕਰਤੇ ਆ। ਤੇ ਇਹਦਾ ਬੈਟਰੀ ਨਾਲ ਨੀ ਭਾਜੀ ਕੋਈ ਲੈਵਲ ਦੇਣਾ, ਬੈਟਰੀ ਤੇ ਬਸ ਇੱਕ ਬਹਾਨਾ ਸੀਗਾ ਉਹਦੇ ਨਾਲ ਇਹਨਾਂ ਨੇ ਸੈੱਟ ਕੀਤਾ ਸੀ ਤਾਂ ਕਿ ਇਹਦਾ ਪਤਾ ਨਾ ਲੱਗੇ ਕਿਤੇ ਵੀ ਸਕੈਨਿੰਗ ਚ ਇਹਦਾ ਪਤਾ ਨੀ ਲੱਗ ਸਕਦਾ ਸੀ, ਇੰਨੇ ਸੋਫਿਸਟੀਕੇਟਡ ਸੀਗੇ।
ਧੰਨਵਾਦ ਜੀ ਧੰਨਵਾਦ। ਹਾਂ ਇਹ ਇੱਕ ਓਪੀਨੀਅਨ ਆ ਕਿ ਉਹ ਬੈਟਰੀ ਦੇ ਵਿੱਚ ਜਿਹੜਾ ਉਹ ਐਕਸਪਲੋਸਿਵ ਉਹਨਾਂ ਨੇ ਪਾਇਆ ਸੀਗਾ। ਦੂਸਰਾ ਓਪੀਨੀਅਨ ਇਹ ਵੀ ਆ ਵੀ ਇਹ ਪੋਰਟ ਦੇ ਉੱਤੇ 3 ਮਹੀਨੇ ਆ ਜਿਹੜੇ ਇਹ ਮਟੀਰੀਅਲ ਆ ਜਿਹੜਾ ਪਿਆ ਰਿਹਾ, ਹੋ ਸਕਦਾ ਉੱਥੇ ਗੜਬੜ ਕੀਤੀ ਆ। ਤੀਸਰਾ ਓਪੀਨੀਅਨ ਇਹ ਆ ਕਿ ਇਹ ਬੈਟਰੀਜ਼ ਓਵਰਹੀਟ ਬਹੁਤ ਛੇਤੀ ਹੁੰਦੀਆਂ, ਇਹਨਾਂ ਦਾ ਕੋਈ ਸਿਸਟਮ ਹੈਕ ਕਰਕੇ ਉਹਨਾਂ ਨੇ ਕੋਈ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਮਤਲਬ ਅਨਨੋਨ ਮੈਥਡਸ ਨੇ ਹੁਣ ਆਪਾਂ ਕੀ ਕਹਿ ਸਕਦੇ ਹਾਂ ਹਨਾ। ਜਿਹੜੇ ਮਿਲਟਰੀ ਸਪੈਸ਼ਲਿਸਟ ਨੇ ਉਹੀ ਦੱਸ ਰਹੇ ਕਿ ਅਲੱਗ ਅਲੱਗ ਤਰ੍ਹਾਂ ਇਸ ਤਰੀਕੇ ਦੇ ਨਾਲ ਹੋ ਸਕਦਾ, ਪਰ ਆ ਜਿਹੜਾ ਵਾਕੀ ਟੋਕੀ ਆ ਸਾਡੇ ਸਰੋਤੇ ਦੱਸ ਕੇ ਗਏ ਨੇ ਇਹਦਾ ਮਤਲਬ ਇਹ ਜੰਗ ਦਾ ਇੱਕ ਤਰੀਕਾ ਇਹਨਾਂ ਨੇ ਅਡੋਪਟ ਕਰ ਲਿਆ ਇਹ, ਜਿਹੜਾ ਕਿ ਅੱਗੇ ਜਾ ਕੇ ਬਹੁਤ ਖਤਰਨਾਕ ਸਾਬਤ ਹੋਊਗਾ, ਬਹੁਤ ਹੀ ਖਤਰਨਾਕ ਸਾਬਤ ਹੋਊਗਾ। ਜਿਵੇਂ ਸਰਦਾਰ ਬਲਵਿੰਦਰ ਸਿੰਘ ਜੀ ਕਹਿ ਕੇ ਗਏ ਨੇ ਕਿ ਜਿਹੜੀਆਂ ਕਾਰਾਂ ਨੇ ਨਾ, ਤੁਹਾਨੂੰ ਪਤਾ ਹੀ ਆ ਇਹ ਕਾਰਾਂ ਕੀ ਜੀ ਐਰੋਪਲੇਨ ਆ ਜਿਹੜੇ, ਉਹ ਡਰੋਨ ਇੱਕ ਫਾਰਮ ਹੀ ਆ ਨਾ ਉਹਦੀ, ਮਤਲਬ ਉਹਦੇ ਚ ਬੰਦੇ ਦੀ ਤਾਂ ਜ਼ਰੂਰਤ ਨਹੀਂ ਹੈ। ਸੈਲਫ ਮੋਡ ਦੇ ਵਿੱਚ ਲਾ ਦਿਓ ਤੁਸੀਂ ਇਲੈਕਟ੍ਰਿਕ ਕਾਰ ਨੂੰ ਤੇ ਕਾਰ ਤਾਂ ਆਪਣੇ ਆਪ ਚੱਲਦੀ ਹੈ, ਡਿਲੀਵਰੀ ਲਈ ਕਾਰਾਂ ਜਿਹੜੀਆਂ ਯੂਜ਼ ਕਰ ਸਕਦੇ ਹੋ ਹੈ ਨਾ, ਉਹਨੂੰ ਜਦੋਂ ਮਰਜ਼ੀ ਹੈਕ ਕਰਕੇ ਤੁਸੀਂ ਇੱਧਰੋਂ ਉੱਧਰ ਕਰ ਸਕਦੇ ਹੋ, ਕੀਤਾ ਜਾ ਸਕਦਾ। ਜਾਣੀ ਇਹ ਆ ਵੀ ਇੰਪੋਸੀਬਲ ਲੱਗਦਾ ਵੀ ਇੰਪੋਸੀਬਲ ਵਰਲਡ ਆ ਜਿਹੜਾ ਟੈਕਨੋਲੋਜੀ ਦੇ ਖੇਤਰ ਦੇ ਵਿੱਚ, ਇਹਨੂੰ ਵਾਰ ਵਾਰ ਚੁਣੌਤੀ ਦਿੱਤੀ ਜਾਂਦੀ ਹੈ। ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਫਿਰ ਹੋਰ ਮਸਲਿਆਂ ਦੀ ਗੱਲਬਾਤ ਕਰਦੇ ਹਾਂ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਮੇਰੀ ਨਿੱਕੀ ਭੈਣ, ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਰੀ, ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫਰੋਮ 3 ਲੋਕੇਸ਼ਨ 416-213-1165 416-213-1165
ਸਵਾਗਤ ਜੀ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਉਹ ਵੀ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਸਤਿ ਸ੍ਰੀ ਅਕਾਲ ਬ੍ਰਾਦਰ ਸਾਹਿਬ।
ਸਤਿ ਸ੍ਰੀ ਅਕਾਲ ਜੀ
ਬ੍ਰਾਦਰ ਸਾਹਿਬ, ਮੈਨੂੰ ਨੰਬਰ ਚਾਹੀਦਾ ਸੀਗਾ ਪ੍ਰੋਗਰਾਮ ਸੁਣਨ ਵਾਸਤੇ ਜੇ ਹੈਗਾ ਕੋਈ ਤਾਂ।
ਸਾਡਾ ਜਿਹੜਾ ਪ੍ਰੋਗਰਾਮ ਦਾ ਸੁਣਨ ਵਾਸਤੇ, ਇੱਕ ਤਾਂ ਦੇਖੋ ਕਾਲ ਕਰਨ ਵਾਸਤੇ ਆ ਨੰਬਰ, ਪਰ ਜੇ ਤੁਸੀਂ ਸੁਣਨਾ ਹੋਵੇ ਤੇ ਫੇਰ ਤੁਸੀਂ ਕਾਲ ਕਰ ਲਿਆ ਕਰੋ ਜੀ, ਸਿੱਧਾ ਨੰਬਰ ਲਾ ਲਿਆ ਕਰੋ 6478724900 647-872-4900
ਕੋਈ ਐਪ ਵੀ ਹੈਗੀ ਆਪਣੀ?
ਹੈ ਜੀ, ਐਪ ਹੈਗੀ ਆ ਈ ਆਵਾਜ਼, ਜਾਂ ਤੁਸੀਂ
ਸੁਰਸਾਜ਼
ਰੇਡੀਓ ਤੇ ਸੁਣ ਸਕਦੇ ਹੋ ਆਨਲਾਈਨ ਜਾ ਕੇ ਤੁਸੀਂ ਸੁਰਸਾਜ਼ ਰੇਡੀਓ WTOR 770 AM ਜਦੋਂ ਗੂਗਲ ਤੇ ਪਾਓਗੇ ਤੁਹਾਨੂੰ ਆਪੇ ਹੀ ਲਿੰਕ ਮਿਲ ਜਾਂਦੇ ਆ ਆਨਲਾਈਨ ਰੇਡੀਓ ਤੇ ਵੀ ਹੈਗਾ ਕਈ ਲਿੰਕ ਨੇ ਹਨਾ eawaz.com ਦੇ ਉੱਤੇ ਜਾ ਕੇ ਨਾ ਤੁਸੀਂ ਉੱਥੇ ਆਨਲਾਈਨ ਰੇਡੀਓ ਆ ਜਾਂਦਾ ਉਹ ਕਲਿੱਕ ਕਰ ਲਓ ਸੁਣ ਸਕਦੇ ਹੋ ਠੀਕ ਹੈ ਜੀ
ਠੀਕ ਹੈ ਜੀ
ਮਿਹਰਬਾਨੀ ਜੀ ਧੰਨਵਾਦ 647-872-9900 ਚਲੋ ਜੀ ਆਪਾਂ ਉਹ ਹੁਣ ਗੱਲਬਾਤ ਆ ਜਿਹੜੀ ਉਹ ਖਤਮ ਕਰਦੇ ਹਾਂ ਆਪਾਂ ਹੁਣ ਕੈਨੇਡਾ ਵਾਲੇ ਮਸਲਿਆਂ ਤੇ ਆਉਂਦੇ ਹਾਂ ਜੀ ਪਿਛਲੇ ਦਿਨਾਂ ਦੇ ਵਿੱਚ ਨਾ ਤੁਹਾਨੂੰ ਯਾਦ ਹੋਊਗਾ ਖਬਰਾਂ ਤਾਂ ਕਈ ਸੀ ਸਾਂਝੀਆਂ ਕਰਨ ਵਾਲੀਆਂ ਪਰ ਆਹ ਜਿਹੜੀ ਜਿਹੜਾ ਮੁੱਦਾ ਇਹ ਤੁਹਾਡੇ ਨਾਲ ਡਿਸਕਸ ਕਰਨ ਵਾਲਾ ਬਈ ਓਨਟੈਰੀਓ ਦੇ ਵਿੱਚ ਫਾਰਮਾਸਿਸਟ ਆ ਜਿਹੜੇ ਕੁਛ ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਕਹੀਆਂ ਜਾਂਦੀਆਂ ਜਾਂ ਬਿਮਾਰੀਆਂ ਕਹੀਏ ਜਾਂ ਨਾ ਕਹੀਏ ਤਾਂ ਪਤਾ ਨਹੀਂ ਲੱਗਦਾ ਹੁਣ ਮੈਡੀਕਲ ਲੈਂਗੁਏਜ ਚ ਇਹਨੂੰ ਕੀ ਕਹਿਣਗੇ ਉਹਦੇ ਵਾਸਤੇ ਜਿਹੜੇ ਫਾਰਮਾਸਿਸਟ ਆ ਤੁਸੀਂ ਉਹਨਾਂ ਤੋਂ ਦਵਾਈ ਆ ਜਿਹੜੀ ਲੈ ਸਕਦੇ ਹੋ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਮਰਜ਼ੀ ਤੁਹਾਡੀ ਆ ਜਾਣਾ ਤਾਂ ਤੁਸੀਂ ਚਲੇ ਜਾਓ ਤੇ ਇਸ ਮਸਲੇ ਦੇ ਉੱਤੇ ਅਲੱਗ ਅਲੱਗ ਲੋਕਾਂ ਦੇ ਵਿਊਜ਼ ਆ ਰਹੇ ਨੇ ਹੁਣ ਛੋਟੀਆਂ ਮੋਟੀਆਂ ਜਿਹੜੀਆਂ ਬਿਮਾਰੀਆਂ ਨਾ ਇਹ 19 ਦੇ ਕਰੀਬ ਇਹ ਉਹਨਾਂ ਨੇ ਇਹਨਾਂ ਨੂੰ ਬਿਮਾਰੀਆਂ ਕਹਿ ਲਓ ਜਾਂ ਬਿਮਾਰੀਆਂ ਦੇ ਲੱਛਣ ਜਾਂ ਇਹਨਾਂ ਨੂੰ ਛੋਟੀਆਂ ਮੋਟੀਆਂ ਤੁਸੀਂ ਕਹਿ ਲਓ ਤਕਲੀਫਾਂ ਕਹਿ ਲਓ ਇਹਦੇ ਤੇ ਜਿਹੜੇ ਫਾਰਮਾਸਿਸਟ ਆ ਉਹ ਤੁਹਾਨੂੰ ਦਵਾਈ ਆ ਜਿਹੜੀ ਉਹਨੂੰ ਪ੍ਰੈਸਕ੍ਰਾਈਬ ਕਰ ਸਕਦੇ ਆ ਆਥੋਰਾਈਜ਼ ਕੀਤਾ ਅਗੇਨ ਮਰਜ਼ੀ ਤੁਹਾਡੀ ਆ ਨਹੀਂ ਜਾਣਾ ਤੁਸੀਂ ਡਾਕਟਰ ਕੋਲ ਜਾਓ ਸਰਕਾਰ ਨੇ ਇਹਦੇ ਬਾਰੇ ਗੰਭੀਰ ਡਿਸਕਸ਼ਨ ਚੱਲੀ ਹੋਈ ਆ ਮੈਨੂੰ ਨਾ ਇੱਕ ਦਿਨ ਦੇਖੋ ਪਹਿਲੀ ਗੱਲ ਤਾਂ ਮੈਂ ਡਿਸਕਲੋਜ਼ਰ ਪੂਰਾ ਦੇਣਾ ਚਾਹੁੰਦਾ ਨਾ ਮੈਂ ਡਾਕਟਰ ਹਾਂ ਨਾ ਮੈਂ ਕਦੇ ਡਾਕਟਰਾਂ ਦੇ ਨੇੜੇ ਦੇ ਰਿਹਾ ਨਾ ਮੈਨੂੰ ਡਾਕਟਰੀ ਜਿਹੜਾ ਵਿਗਿਆਨ ਆ ਇਹਦੇ ਬਾਰੇ ਕੋਈ ਜਾਣਕਾਰੀ ਮੈਨੂੰ ਓਨੀ ਕੀ ਜਾਣਕਾਰੀ ਆ ਜਿੰਨੀ ਕੁ ਕਿਤਾਬਾਂ ਚੋਂ ਮਾੜੀ ਮੋਟੀ ਮਿਲਦੀ ਆ ਤੇ ਇਸ ਕਰਕੇ ਸਾਡੇ ਰੇਡੀਓ ਤੇ ਹੁੰਦੀ ਸਾਡੇ ਕਾਲਰਸ ਵੱਲੋਂ ਜਾਂ ਮੇਰੇ ਵੱਲੋਂ ਕੀਤੀ ਗਈ ਕੋਈ ਵੀ ਗੱਲ ਆ ਜਿਹੜੀ ਉਹ ਪ੍ਰੋਫੈਸ਼ਨਲ ਨਹੀਂ ਹੈ ਅਸੀਂ ਤਾਂ ਇੱਕ ਘੰਟਾ ਗੱਲਾਂ ਕਰਨੀਆਂ ਹੁੰਦੀਆਂ ਇਸ ਕਰਕੇ ਤੁਸੀਂ ਆਪਣੀ ਸਿਹਤ ਆ ਜਿਹੜੀ ਇਹ ਮਾਹਰ ਲੋਕਾਂ ਕੋਲੋਂ ਦਿਖਾਉਣੀ ਆ ਤੇ ਇਹ ਮੇਰਾ ਮੰਨਣਾ ਜ਼ਰੂਰ ਆ ਵੀ ਮਾਹਰਾਂ ਚੋਂ ਮਾਹਰ ਫਾਰਮਾਸਿਸਟ ਮਾਹਰ ਨਹੀਂ ਹੁੰਦਾ ਡਾਕਟਰ ਹੀ ਮਾਹਰ ਹੁੰਦਾ ਤੇ ਡਾਕਟਰਾਂ ਦੀ ਵੀ ਅੱਗੇ ਸਪੈਸ਼ਲਿਸਟ ਹੁੰਦੇ ਨੇ ਜੇ ਡਾਕਟਰ ਤੋਂ ਵੀ ਕਿਸੇ ਫੈਮਿਲੀ ਫਿਜ਼ੀਸ਼ੀਅਨ ਤੋਂ ਤੁਹਾਡੀ ਤਸੱਲੀ ਨਾ ਹੋਵੇ ਫੈਮਿਲੀ ਫਿਜ਼ੀਸ਼ੀਅਨ ਆਪ ਹੀ ਤੁਹਾਨੂੰ ਰੈਫਰ ਕਰ ਦਿੰਦਾ ਸਪੈਸ਼ਲਿਸਟ ਦੇ ਇਸ ਕਰਕੇ ਸਾਡੀ ਗੱਲਬਾਤ ਨੂੰ ਤਾਂ ਬਹੁਤਾ ਸੀਰੀਅਸ ਲਾ ਲਿਓ ਪਰ ਕਿਉਂਕਿ ਆਪਾਂ ਇਸ ਦੇਸ਼ ਦੇ ਨਾਗਰਿਕ ਹਾਂ ਫਿਊਚਰ ਚ ਕੀ ਹੋਣ ਵਾਲਾ ਉਹਦੇ ਜਿਹੜੇ ਅਸਰ ਆ ਹੁਣ ਆਪਾਂ ਦੇਖ ਸਕਦੇ ਹਾਂ ਉਹਦੀ ਉਹ ਨਾ ਆਪਾਂ ਫਿਊਚਰ ਚ ਕੀ ਹੋਣਾ ਉਹਦੇ ਮਤਲਬ ਉਹਦੇ ਉਹਦਾ ਪਰਛਾਵਾਂ ਆਪਾਂ ਨੂੰ ਹੁਣ ਦਿਸ ਜਾਂਦਾ ਅੱਜ ਫਾਰਮਾਸਿਸਟਾਂ ਨੂੰ ਕਹਿਤਾ ਵੀ ਤੁਸੀਂ ਦਵਾਈ ਦੇ ਸਕਦੇ ਹੋ ਭਾਵੇਂ ਛੋਟੀਆਂ ਮੋਟੀਆਂ ਗੱਲਾਂ ਨੇ ਤੇ ਫਿਰ ਕੱਲ ਨੂੰ ਤਾਂ ਫਿਰ ਇੰਡੀਆ ਵਾਂਗੂ RMP ਨੂੰ ਕਹਿ ਦੇਣਗੇ ਵੀ ਰਜਿਸਟਰਡ ਮੈਡੀਕਲ ਜਿਹੜਾ ਪ੍ਰੈਕਟਿਸ ਕਰਦਾ ਹੁੰਦਾ ਇੰਡੀਆ ਦੇ ਵਿੱਚ ਜਿਹੜੇ ਬੈਠੇ ਹੁੰਦੇ ਨੇ ਪਿੰਡਾਂ ਦੇ ਵਿੱਚ ਵੀ ਥੋੜਾ ਜਿਹਾ ਉਹ ਤਾਂ ਪੜ੍ਹਦੇ ਵੀ ਨੇ ਉਹ ਤਾਂ ਡਾਕਟਰ ਨਾਲ ਟਾਈਮ ਲਾਇਆ ਹੁੰਦਾ ਮੇਰੀ ਬੇਨਤੀ ਇਹ ਆ ਮੈਨੂੰ ਇਸ ਤਰ੍ਹਾਂ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ ਬਈ ਜਿਹੜੀ ਸਾਨੂੰ ਛੋਟੀ ਮੋਟੀ ਸਾਡੇ ਸਰੀਰ ਦੇ ਉੱਤੇ ਕੋਈ ਵੀ ਸਾਡੇ ਸਰੀਰ ਚ ਵਿਗਾੜ ਪੈਦਾ ਹੁੰਦਾ ਨਾ ਜਾਂ ਵਿਗਾੜ ਨਹੀਂ ਵੀ ਲੱਗਦਾ ਕੋਈ ਚੇਂਜ ਆਉਂਦੀ ਆ ਈਵਨ ਸਕਿਨ ਤੇ ਵੀ ਚੇਂਜ ਆਉਂਦੀ ਆ ਸਾਡਾ ਪੇਟ ਖਰਾਬ ਹੁੰਦਾ ਸਾਨੂੰ ਬੁਖਾਰ ਚੜ੍ਹਦਾ ਇਹ ਕਿਸੇ ਬਿਮਾਰੀ ਦਾ ਡੂੰਘੀ ਪਈ ਬਿਮਾਰੀ ਦਾ ਇਹ ਸਿੰਪਟਮ ਹੋ ਸਕਦਾ ਇਸ ਕਰਕੇ ਤੁਸੀਂ ਫਾਰਮਾਸਿਸਟ ਬਹੁਤ ਸਿਆਣੇ ਹੁੰਦੇ ਨੇ ਉਹ ਰੋਜ਼ ਦਵਾਈਆਂ ਦਿੰਦੇ ਨੇ ਆਪਾਂ ਉਹਨਾਂ ਦੀ ਜਾਣੀ ਉਹਨਾਂ ਦਾ ਜਿਹੜਾ ਇੰਟਲੈਕਟ ਆ ਟੈਲੈਂਟ ਆ ਉਹਨੂੰ ਅੱਖੋਂ ਪਰੋਖਾ ਨਹੀਂ ਕਰ ਸਕਦੇ ਪਰ ਈਵਨ ਸਕਿਨ ਦੇ ਉੱਤੇ ਕੀ ਕੁਛ ਹੋ ਰਿਹਾ ਸਾਡੀ ਦੇ ਉੱਤੇ ਇਹ ਅੰਦਰ ਹੋ ਸਕਦਾ ਕਿ ਕੋਈ ਗੰਭੀਰ ਬਿਮਾਰੀ ਚੱਲ ਰਹੀ ਹੋਵੇ ਉਹਦਾ ਪ੍ਰਗਟਾ ਹੋਵੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਬੁਖਾਰ ਆ ਜਿਹੜਾ ਬੁਖਾਰ ਚੜਿਆ ਆਪਾਂ ਟਾਈਲਨੋਲ ਲੈ ਲੈਂਦੇ ਹਾਂ ਨਹੀਂ ਲੈਣੀ ਚਾਹੀਦੀ ਗੀ ਖੈਰ ਜੇ ਡਾਕਟਰ ਦਿੰਦਾ ਤਾਂ ਲੈ ਲਓ ਤੁਹਾਡੀ ਮਰਜ਼ੀ ਤੁਹਾਡਾ ਸਰੀਰ ਆ ਕੁਛ ਮਰਜ਼ੀ ਕਰੋ ਭਾਵੇਂ ਟਾਈਲਨੋਲ ਦਾ ਪਿਓ ਲੈ ਲਓ ਕਿਸੇ ਨੂੰ ਕੀ ਪ੍ਰੋਬਲਮ ਆ ਪਰ ਮੈਡੀਕਲ ਇੱਕ ਵਿਗਿਆਨ ਆ ਤੇ ਵਿਗਿਆਨ ਦੇ ਵਿੱਚ ਇੱਕ ਢੰਗ ਤਰੀਕਾ ਹੁੰਦਾ ਸਿਮਟਮ ਬੁੱਝੇ ਜਾਂਦੇ ਨੇ ਸਿਮਟਮ ਦੇ ਕਾਰਨ ਬੁੱਝੇ ਜਾਂਦੇ ਨੇ ਉਹ ਕਾਰਨਾਂ ਦਾ ਇਲਾਜ ਕੀਤਾ ਜਾਂਦਾ ਉਹਦੀਆਂ ਸਟ੍ਰੈਟੇਜੀਜ਼ ਬਣਾਈਆਂ ਜਾਂਦੀਆਂ ਲੌਂਗ ਟਰਮ ਪਲੈਨਿੰਗ ਕੀਤੀ ਜਾਂਦੀ ਆ ਸਰੀਰ ਦੇ ਵਿੱਚੋਂ ਬਿਮਾਰੀ ਨੂੰ ਰੈਡੀਕੇਟ ਕਰਨ ਦੇ ਲਈ ਬਿਮਾਰੀ ਨੂੰ ਬਾਹਰ ਕੱਢਣ ਦੇ ਲਈ ਪੂਰਾ ਢੰਗ ਤਰੀਕਾ ਅਲੱਗ ਅਲੱਗ ਪੈਥੀ ਦੇ ਵਿੱਚ ਅਲੱਗ ਅਲੱਗ ਢੰਗ ਤਰੀਕਾ ਤੇ ਆਪਾਂ ਹਮੇਸ਼ਾ ਹੀ ਉਹ ਕਹਿੰਦੇ ਕਿ ਜਿਹੜਾ ਐਵੀਡੈਂਸ ਬੇਸਡ ਢੰਗ ਤਰੀਕਾ ਵਰਤਣਾ ਚਾਹੀਦਾ ਜਿਹਦੇ ਪਹਿਲਾਂ ਰਿਜ਼ਲਟ ਆ ਜਿਹੜੇ ਉਹ ਪਹਿਲਾਂ ਐਕਸਪੈਰੀਮੈਂਟੇਸ਼ਨ ਰਾਹੀਂ ਪਰਖ ਲੈਣੇ ਚਾਹੀਦੇ ਆ ਉਹ ਢੰਗ ਤਰੀਕੇ ਵਰਤਣੇ ਚਾਹੀਦੇ ਨੇ ਹੁਣ ਕਈ ਵਾਰੀ ਤੁਸੀਂ ਸਮਝਦੇ ਹੋ ਕੋਈ ਬਿਮਾਰੀ ਹੈ ਜਿਹੜੀ ਬਹੁਤ ਛੋਟੀ ਹੈ, ਤੁਸੀਂ ਫਾਰਮਾਸਿਸਟ ਤੋਂ ਦਵਾਈ ਲੈ ਲੈਣੇ, ਫਾਰਮਾਸਿਸਟ ਨੂੰ ਛੋਟੀ ਸਮਝ ਕੇ ਦਵਾਈ ਦੇ ਦਿੰਦਾ। ਕਈ ਬਿਮਾਰੀਆਂ ਇੰਨੀ ਤੇਜ਼ੀ ਨਾਲ ਵੱਧਦੀਆਂ ਨੇ, ਇੰਨੀ ਤੇਜ਼ੀ ਨਾਲ ਵੱਧਦੀਆਂ ਨੇ ਤੇ ਅੰਦਰੋਂ ਨਾ ਉਹ ਚੁੱਪ ਬੈਠੀਆਂ ਰਹਿੰਦੀਆਂ, ਉਹਨੂੰ ਡੋਰਮੈਂਟ ਕਹਿੰਦੇ, ਅੰਦਰ ਆਰਾਮ ਨਾਲ ਉਹ ਬਿਮਾਰੀਆਂ ਤੁਹਾਡੇ ਵਧੀ ਫੁੱਲੀ ਜਾਂਦੀਆਂ, ਤੁਹਾਨੂੰ ਪਤਾ ਤੱਕ ਨਹੀਂ ਲੱਗਦਾ। ਕੋਈ ਛੋਟਾ ਜਿਹਾ ਸਪੋਜ਼ ਫੋੜਾ ਹੀ ਨਿਕਲਿਆ, ਤੁਸੀਂ ਫੈਂਸੀ ਸਮਝ ਕੇ ਉਹਨੂੰ ਫੈਂਸੀ ਨੂੰ ਸੁਕਾਉਣ ਦੀ ਦਵਾਈ ਲੈ ਲੈਂਦੇ ਹੋ, ਅੰਦਰ ਹੋ ਸਕਦਾ ਉਹ ਕੈਂਸਰ ਹੋਵੇ, ਕਿਸੇ ਨੂੰ ਕੀ ਪਤਾ। ਮੈਂ ਬਹੁਤ ਸਾਰੇ ਇਹੋ ਜਿਹੇ ਇਨਸਾਨਾਂ ਨੂੰ ਜਾਣਦਾ ਜਿਨ੍ਹਾਂ ਦੀ ਜ਼ਿੰਦਗੀ ਉਹਨਾਂ ਦੇ ਸਿਆਣੇ ਡਾਕਟਰ ਤੇ ਐਕਸਪੀਰੀਅੰਸ ਡਾਕਟਰ ਹੋਣ ਕਰਕੇ ਬਚੀ ਆ। ਕਿਸੇ ਨੂੰ ਗਲ ਦੇ ਵਿੱਚ ਮਾੜੀ ਜਿਹੀ ਤਕਲੀਫ ਹੋਈ, ਗਲ ਦੇ ਵਿੱਚ ਇੱਕ ਅੱਧੀ ਵਾਰੀ ਰੋਟੀ ਉਹਨਾਂ ਦੀ ਬੁਰਕੀ ਫਸੀ, ਇੱਕ ਤਾਂ ਹੈਗਾ ਬੰਦਾ ਉਹਨੇ ਸੀਰੀਅਸਲੀ ਨਹੀਂ ਲੈਣਾ, ਦੂਜੇ ਨੇ ਦੂਜੀ ਵਾਰੀ ਸੀਰੀਅਸਲੀ ਲੈ ਲੈਣਾ, ਡਾਕਟਰ ਕੋਲ ਪਹੁੰਚ ਗਿਆ, ਡਾਕਟਰ ਕਹਿੰਦਾ ਵੀ ਤੁਹਾਡਾ ਤਾਂ ਕੈਂਸਰ ਆ ਜਿਹੜਾ ਉਹ ਤੀਜੀ ਸਟੇਜ ਤੇ ਪਹੁੰਚ ਗਿਆ, ਕਈਆਂ ਨੂੰ ਚੌਥੀ ਸਟੇਜ ਤੇ ਪਹੁੰਚ ਕੇ ਪਤਾ ਲੱਗਦਾ, ਪ੍ਰੋਸਟਾਈਟਸ ਕੈਂਸਰ ਬੰਦਿਆਂ ਨੂੰ, ਚਲੋ ਉਹ ਤਾਂ ਮੈਂ ਤਾਂ ਵੈਸੇ ਗੱਲ ਕਰ ਰਿਹਾ, ਪਤਾ ਹੀ ਨਹੀਂ ਲੱਗਦਾ ਗਾ ਅਖੀਰਲੀ ਸਟੇਜ ਦੇ ਵਿੱਚ ਜਾ ਕੇ। ਅਗੇਨ ਮੇਰੇ ਸ਼ਬਦਾਂ ਨੂੰ, ਮੇਰੇ ਵੱਲੋਂ ਦੱਸੀਆਂ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਨੂੰ, ਬਿਲਕੁਲ ਤੁਸੀਂ ਮਤਲਬ ਇਹਨੂੰ ਡਾਕਟਰੀ ਪੱਖ ਤੋਂ ਨਹੀਂ ਲੈਣਾ, ਉਹ ਡਾਕਟਰਾਂ ਤੋਂ ਜਾ ਕੇ ਪੁੱਛਿਓ। ਮੈਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਬਈ ਕੋਈ ਸਟੇਜ ਆਜੂਗੀ ਕਿਤੇ ਸਰਕਾਰ ਇਹ ਨਾ ਕਹਿਣ ਲੱਗ ਜਾਵੇ ਵੀ ਤੁਸੀਂ ਮਾੜਾ ਮੋਟਾ ਜਿਹਨੇ ਫਾਰਮਾਸਿਸਟ ਨਾਲ ਕੰਮ ਕੀਤਾ, ਦਵਾਈਆਂ ਦਿੱਤੀਆਂ, ਤੁਸੀਂ ਫਾਰਮਾਸਿਸਟ ਦੀ ਵੀ ਲੋੜ ਹੀ ਨਹੀਂ, ਤੁਸੀਂ ਇਹ ਉਹ ਤੋਂ ਹੀ ਲੈ ਲਓ। ਬਈ ਬਿਮਾਰੀਆਂ ਦਾ ਇਲਾਜ ਡਾਕਟਰ ਕਰਦਾ, ਜਿਹੜਾ ਸਹੀ ਢੰਗ ਤਰੀਕਾ ਇਹ ਆ ਬਈ ਤੁਸੀਂ ਡਾਕਟਰ ਭਰਤੀ ਕਰੋ, ਬੱਚਿਆਂ ਨੂੰ ਪੜ੍ਹਾਓ, ਰੈਜ਼ੀਡੈਂਸੀ ਜਿਹੜੀਆਂ ਸੀਟਾਂ ਰੈਜ਼ੀਡੈਂਸੀ ਦੀਆਂ ਉਹਨਾਂ ਨੂੰ ਵਧਾਓ। ਇੱਥੇ ਡਾਕਟਰ ਬਣ ਜਾਂਦੇ ਨੇ, ਡਾਕਟਰਾਂ ਨੂੰ ਕੈਨੇਡਾ ਜਗ੍ਹਾ ਨਹੀਂ ਮਿਲਦੀ, ਬਣੇ ਬਣਾਏ ਡਾਕਟਰ ਆ ਜਿਹੜੇ ਕੋਈ ਅਮਰੀਕਾ ਦੇ ਵਿੱਚ ਕੋਈ ਹੋਰ ਕਿਤੇ ਉੱਥੇ ਜਾ ਕੇ ਉਹ ਕੰਮ ਕਰਦੇ ਨੇ। ਕਾਲਜ ਯੂਨੀਵਰਸਿਟੀ ਦੇ ਵਿੱਚ ਡਾਕਟਰਾਂ ਦੀਆਂ ਸੀਟਾਂ ਜਿਹੜੀਆਂ ਉਹ ਬਹੁਤ ਘੱਟ ਹੈਗੀਆਂ, ਪਾਪੂਲੇਸ਼ਨ ਧੜਾ ਧੜ ਵੱਧ ਰਹੀ ਆ, ਫੈਮਿਲੀ ਡਾਕਟਰ ਨੇ ਜਿਹੜੇ ਉਹ ਮਿਲਦੇ ਨਹੀਂ। ਹਾਲਾਂਕਿ ਦੇਖੋ ਤੁਸੀਂ ਕਿੰਤੂ ਪਰੰਤੂ ਤਾਂ ਕਿਤੇ ਵੀ ਕਰ ਸਕਦੇ ਹੋ, ਫੈਮਿਲੀ ਡਾਕਟਰ ਵੀ ਕਿਹੜਾ ਦੇਖਦਾ, ਫੈਮਿਲੀ ਡਾਕਟਰ ਤੇ ਬੋਝ ਇੰਨਾ ਉਹ ਤੁਹਾਨੂੰ ਜਿੱਥੇ ਉਹਨੇ 10 ਮਿੰਟ ਲਾਉਣੇ ਉਹ 1 ਮਿੰਟ ਵੀ ਨਹੀਂ ਲਾਉਂਦਾ, 1 ਮਿੰਟ ਵੀ। ਕਈ ਵਾਰੀ ਉਹਦੇ 1 ਮਿੰਟ ਜਿਹੜਾ ਉਹਨੇ 10 ਮਿੰਟ ਦੀ ਜਗ੍ਹਾ 1 ਮਿੰਟ ਲਾਇਆ ਉਹਦੇ ਨਾਲ ਬਿਮਾਰੀ ਤੁਹਾਡੀ ਬਹੁਤ ਵੱਧ ਜਾਂਦੀ ਹੈ। ਮੇਰੇ ਕੋਲ ਬਹੁਤ ਸਾਰੇ ਮੇਰੇ ਕਾਲਰ ਜਦੋਂ ਕਾਲ ਕਰਦੇ ਨੇ ਉਹਨਾਂ ਦੀਆਂ ਪ੍ਰੋਬਲਮਸ ਨਾ ਮੇਰੇ ਕੋਲ ਲਿਖੀਆਂ ਪਈਆਂ ਨੇ, ਇੱਕ ਦਿਨ ਮੈਂ ਜੇ ਤੁਹਾਨੂੰ ਸੁਣਾਉਣ ਲੱਗ ਜਾਂਦਾ ਮੇਰਾ ਖਿਆਲ ਘੰਟਾ ਤਾਂ ਘੱਟ ਹੋਣਾ, ਤੁਹਾਨੂੰ 5-6 ਕੇਸ ਮੈਂ ਸੁਣਾ ਦੂੰਗਾ ਜਿਹੜੇ ਮੇਰੇ ਸਰੋਤਿਆਂ ਨੇ ਮੈਨੂੰ ਸੁਣਾਏ ਹੋਏ ਨੇ, ਮੈਨੂੰ ਨੋਟ ਕਰਾਏ ਹੋਏ ਨੇ। ਇਸ ਕਰਕੇ ਸਿਹਤ ਆ ਜਿਹੜੀ ਗੰਭੀਰ ਮੁੱਦਾ, ਜਦੋਂ ਸਿਹਤ ਦੇ ਉੱਤੇ ਕੰਪਰੋਮਾਈਜ਼ ਹੋਣ ਲੱਗ ਗਿਆ ਨਾ ਤੇ ਡਾਊਨਫਾਲ ਸੋਸਾਇਟੀ ਦੀ ਸ਼ੁਰੂ ਹੋ ਗਈ। ਵੈਸੇ ਤਾਂ ਡਾਊਨਫਾਲ ਆਪਾਂ ਦੇਖ ਰਹੇ ਹਾਂ ਆਲੇ ਦੁਆਲੇ ਹੋ ਹੀ ਰਹੀ ਆ, ਪਰ ਸਿਹਤ ਵਾਲੇ ਮੁੱਦੇ ਤੇ, ਐਜੂਕੇਸ਼ਨ ਵਾਲੇ ਮੁੱਦੇ ਤੇ ਸਿਹਤ ਵਾਲੇ ਮੁੱਦੇ ਤੇ ਇਹਦੇ ਉੱਤੇ ਕੈਨੇਡੀਅਨ ਚੁੱਪ ਕਰਕੇ ਸਾਰਾ ਕੁਝ ਸਹੀ ਜਾਂਦੇ ਨੇ। ਇੱਕ ਪਾਸੇ ਤਾਂ ਪੋਲੀਟੀਸ਼ੀਅਨ ਕਹਿੰਦੇ ਨੇ ਵੀ ਲੋਕਾਂ ਨੂੰ ਮਤਲਬ ਉਹ ਸਿਸਟਮ ਦੇ ਵਿੱਚ ਲੋਕਾਂ ਨੂੰ ਪਾਰਟੀਸਪੇਸ਼ਨ ਕਰਨੀ ਚਾਹੀਦੀ ਹੈ। ਹੁਣ ਪਾਰਟੀਸਪੇਸ਼ਨ ਕਰਨੀ ਚਾਹੀਦੀ ਤੇ ਲੋਕਾਂ ਨੂੰ ਮੰਗ ਕਰਨੀ ਚਾਹੀਦੀ ਵੀ ਭਾਈ ਜੇ ਡਾਕਟਰ ਘੱਟ ਨੇ ਫੈਮਿਲੀ ਫਿਜ਼ੀਸ਼ੀਅਨ ਘੱਟ, ਡਾਕਟਰ ਨੂੰ ਡਾਕਟਰ ਵਾਲਾ ਕੰਮ ਦਿਓ, ਫਾਰਮਾਸਿਸਟ ਨੂੰ ਕਿਉਂ ਡਾਕਟਰ ਵਾਲਾ ਕੰਮ ਦੇਣ ਲੱਗੇ ਹੋ? ਇਹ ਡਾਕਟਰ ਡਿਸਾਈਡ ਕਰਨ, ਮਹਾਂ ਡਾਕਟਰ ਡਿਸਾਈਡ ਕਰਨ, ਪੋਲੀਟੀਸ਼ੀਅਨ ਕਿਉਂ ਡਿਸਾਈਡ ਕਰਨ? ਹੁਣ ਇਹ ਬੋਝ ਹਲਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਡਾਕਟਰ ਘੱਟ ਆ, ਡਾਕਟਰਾਂ ਦੇ ਹੁੰਦੀ ਆ ਭੀੜ, ਲੋਕ ਰੌਲਾ ਪਾਉਂਦੇ ਨੇ ਵੀ ਫੈਮਿਲੀ ਡਾਕਟਰ ਮਿਲਦੇ ਨੇ, ਚਲੋ ਉਹਨਾਂ ਨੂੰ ਫਾਰਮਾਸਿਸਟਾਂ ਤੋਂ ਦਵਾਈ ਦੁਈ ਤੋਰ ਕੇ ਦੇ ਕੇ ਤੇ ਉਹਨਾਂ ਦਾ ਮੂੰਹ ਬੰਦ ਕਰਾ ਦਿਓ। ਇਸ ਤਰ੍ਹਾਂ ਨਾ ਕੰਟਰੀ ਡਿਵੈਲਪਡ ਹੋਵੇ, ਸਵਰਗਾਂ ਵਰਗਾ ਦੇਸ਼ ਹੋਵੇ ਤੇ ਸਾਰੀ ਦੁਨੀਆ ਤੋਂ ਉਹ ਲੋਕਾਂ ਨੂੰ ਅਟਰੈਕਟ ਕਰਦਾ ਹੋਵੇ ਤੇ ਉੱਥੋਂ ਦੇ ਹੈਲਥ ਸਿਸਟਮ ਦਾ ਇੰਨਾ ਕੁ ਮਾੜਾ ਹਾਲ ਹੋ ਜਾਵੇ ਵੀ ਦਵਾਈ ਡਾਕਟਰ ਨੇ ਦੇਣੀ ਹੋਵੇ ਤੇ ਡਾਕਟਰ ਮਿਲੇ ਹੀ ਨਾ, ਹਾਰ ਕੇ ਬੰਦਾ ਆਪ ਹੀ ਕਹਦੇ ਵੀ ਮੈਨੂੰ ਤਾਂ ਦਵਾਈ ਚਾਹੀਦੀ ਆ, ਫਿਰ ਉਹ ਫਾਰਮਾਸਿਸਟ ਤੋਂ ਲੈ ਲਓ। ਇਹ ਢੰਗ ਤਰੀਕਾ ਨਾ ਠੀਕ ਨਹੀਂ ਹੈਗਾ, ਇਹਦੇ 'ਚ ਗੰਭੀਰ ਗੜਬੜਾਂ ਪਈਆਂ ਨੇ। ਵੈਸੇ ਤਾਂ ਇੱਥੇ ਹੈਲਥ ਸਿਸਟਮ ਦਾ ਵੈਸੇ ਹੀ ਬਹੁਤ ਮਾੜਾ ਹਾਲ ਆ। ਜੇ ਕਿਸੇ ਨੂੰ ਡਾਕਟਰ ਮਿਲ ਵੀ ਜਾਂਦਾ ਨਾ ਤਾਂ ਪਤਾ ਨਹੀਂ ਕਿਉਂ ਡਾਕਟਰਾਂ ਦੇ ਉੱਤੇ ਬੋਝ ਜ਼ਿਆਦਾ, ਪਤਾ ਨਹੀਂ ਕਿਉਂ ਡਾਕਟਰ ਉਸ ਤਰੀਕੇ ਦੇ ਨਾਲ ਟ੍ਰੀਟ ਹੀ ਨਹੀਂ ਕਰਦੇ। ਦੇਖੋ ਸਿਆਣੇ ਡਾਕਟਰ ਹੈਗੇ ਆ, ਚੰਗੇ ਡਾਕਟਰ ਹੈਗੇ ਆ, ਮਿਹਨਤ ਕਰਨ ਵਾਲੇ ਡਾਕਟਰ ਹੈਗੇ ਆ, ਬਹੁਤ ਸਾਰੇ ਡਾਕਟਰ ਆ ਜਿਹੜੇ ਟ੍ਰੀਟ ਕਰਦੇ ਵਧੀਆ, ਪਰ ਇਹੋ ਜਿਹੇ ਡਾਕਟਰਾਂ ਦੀ ਵੀ ਘਾਟ ਨਹੀਂ ਜਿਨ੍ਹਾਂ ਨੇ ਇਸ ਸਿਸਟਮ ਨੂੰ ਮਨੀ ਮੇਕਿੰਗ ਮਸ਼ੀਨ ਸਮਝਿਆ ਹੋਇਆ ਵੀ ਕਾਰਡ ਘਸੂਗਾ ਤੇ ਪੈਸੇ ਸਾਡੀ ਜੇਬ 'ਚ ਆ ਜਾਣੇ ਆ, ਉਹ ਦੇਖਦੇ ਹੀ ਨਹੀਂ ਜੀ ਪੇਸ਼ੈਂਟ ਨੂੰ। ਮਤਲਬ 2 ਮਿੰਟ ਤਾਂ ਬਹੁਤ ਦੂਰ ਦੀ ਗੱਲ ਆ, ਉਹ ਜਿਹੜੇ ਟੈਸਟ ਲਿਖ ਕੇ ਦੇ ਦਿੰਦੇ ਆ, ਟੈਸਟਾਂ ਦੀ ਰਿਪੋਰਟਸ ਵੀ ਡਾਕਟਰ ਸਾਂਝੀਆਂ ਨਹੀਂ ਕਰਦੇ ਪ੍ਰੋਪਰਲੀ। ਮੈਂ ਤੁਹਾਨੂੰ ਇੱਕ ਡਾਕਟਰ ਦੀ ਬਸ ਇੱਕੋ ਐਗਜ਼ਾਮਪਲ ਦੇਣੀ ਆ, ਬਹੁਤ ਪਈਆਂ ਮੇਰੇ ਕੋਲ ਐਗਜ਼ਾਮਪਲ। ਕੋਈ ਬੰਦਾ ਐਕਸਰਸਾਈਜ਼ ਕਰ ਰਿਹਾ ਸੀ ਜੀ, ਉਹਦਾ ਗਰਦਨ ਦੇ ਕੋਲੋਂ ਗਰਦਨ ਦੇ ਸਾਹਮਣੇ ਵਾਲੇ ਪਾਸਿਓਂ ਮੋਢੇ ਨੂੰ ਤੇ ਆ ਗਰਦਨ ਦੀ ਜਿਹੜੀ ਹੱਡੀ ਹੁੰਦੀ ਹੈ ਇਹਨੂੰ ਜਾਂਦਾ ਅੰਦਰੂਨੀ ਮਸਲ ਕੋਈ ਪੁੱਲ ਹੋ ਗਿਆ, ਧਿਆਨ ਨਾਲ ਸੁਣਿਓ ਤੁਸੀਂ ਗੱਲ, ਟੈਂਡਨ ਕੋਈ ਪੁੱਲ ਹੋ ਗਿਆ, ਉਹ ਡਾਕਟਰ ਕੋਲੇ ਗਿਆ, ਡਾਕਟਰ ਸਾਹਿਬ ਮੇਰੇ ਨਾਲ ਜਲਨ ਬਹੁਤ, ਪਤਾ ਉਹਨੂੰ ਵੀ ਨਹੀਂ ਲੱਗਿਆ ਹੈਗਾ ਕਿਉਂਕਿ ਰੋਜ਼ ਬੰਦਾ ਹੈਲਦੀ ਸੀਗਾ, ਰੋਜ਼ ਐਕਸਰਸਾਈਜ਼ ਕਰਦਾ ਸੀਗਾ, ਪਤਾ ਉਹਨੂੰ ਵੀ ਨਹੀਂ ਲੱਗਿਆ ਵੀ ਮੇਰਾ ਟੈਂਡਨ ਅੰਦਰੋਂ ਬਹੁਤ ਬਰੀਕ ਪੁੱਲ ਹੋਇਆ, ਉਹ ਜਲਨ ਹੋਇਆ ਕਰੇ ਉਹਦੇ, ਉਹ ਡਾਕਟਰ ਕੋਲੇ ਚਲਿਆ ਗਿਆ। ਡਾਕਟਰ ਨੇ ਬਿਨਾਂ ਦੇਖੇ ਬਿਨਾਂ ਉਹਦੀ ਸਕਿਨ ਦੇਖੇ ਉਹਨੂੰ ਜੀ ਸਕਿਨ ਤੇ ਲਾਉਣ ਵਾਲੇ ਸਟੀਰੋਇਡ ਆ ਜਿਹੜੇ ਉਹ ਪ੍ਰੈਸਕ੍ਰਾਈਬ ਕਰਤੇ। ਮੈਂ ਫੈਮਿਲੀ ਡਾਕਟਰ ਦੀ ਗੱਲ ਕਰ ਰਿਹਾ। ਅੱਛਾ, ਉਹ ਐਕਸਪੈਕਟ ਕਰਦਾ ਸੀ ਡਾਕਟਰ ਮੇਰੀ ਸ਼ਰਟ ਇੱਥੋਂ ਪਾਸੇ ਕਰਕੇ ਦੇਖੂਗਾ, ਇੱਥੋਂ ਦੱਬ ਕੇ ਦੇਖੂਗਾ ਕੁਛ, ਨਾ ਜੀ ਨਾ, ਡਾਕਟਰ ਨੇ ਕੀ ਦੇਖਣਾ ਸੀ, ਡਾਕਟਰ ਨੇ ਇੱਕ ਮਿੰਟ 'ਚ ਕੰਮ ਕੀਤਾ ਆਪਦਾ, ਉਹਨੂੰ ਵਿਚਾਰੇ ਨੂੰ ਬਹੁਤਾ ਪਤਾ ਨਹੀਂ ਸੀਗਾ, ਅਤੇ ਉਹਨੇ ਤਿੰਨ ਕੁ ਦਿਨ ਉਹਨੂੰ ਨਹੀਂ ਸੀ ਪਤਾ ਵੀ ਸਟੀਰੋਇਡ ਇਹ ਪ੍ਰੈਸਕ੍ਰਾਈਬ ਕੀਤੇ ਆ, ਉਹਨੇ ਕਿਹਾ ਵੀ ਕੋਈ ਮਸਲ ਰਿਲੈਕਸੈਂਟ ਹੋਊਗੀ, ਫਾਰਮਾਸਿਸਟ ਨੇ ਵੀ ਚੱਕ ਕੇ ਉਵੇਂ ਦੇਤਾ ਜੀ, ਉਹ ਤਿੰਨ ਕੁ ਦਿਨਾਂ ਬਾਅਦ ਜਲਣ ਵੱਧ ਗਈ, ਸਟੀਰੋਇਡ ਆ ਜਿਹੜੇ ਉਹ ਲਾਲ ਲਾਲ ਕਰਕੇ ਰਿਐਕਸ਼ਨ ਹੋ ਗਿਆ, ਉਹ ਫਿਰ ਡਾਕਟਰ ਕੋਲੇ ਗਿਆ, ਡਾਕਟਰ ਕਹਿੰਦਾ ਕੋਈ ਨਹੀਂ ਲਾਈ ਚੱਲ ਕਈ ਰਿਐਕਸ਼ਨ ਹੋ ਜਾਂਦਾ, ਕੋਈ ਗੱਲ ਨਹੀਂ ਮਾੜਾ ਮੋਟਾ ਹੀ ਆ। ਉਹਨੂੰ ਦਸ ਕੁ ਦਿਨਾਂ ਬਾਅਦ ਪਤਾ ਲੱਗਿਆ ਭਲੇ ਮਾਨਸ ਨੂੰ ਬਈ ਇਹ ਤਾਂ ਉਹਨੇ ਮੇਰੀ ਸਕਿਨ ਦੀ ਉਤਲੀ ਸਕਿਨ ਦੀ ਦਵਾਈ ਆ ਜਿਹੜੀ ਦੇਤੀ, ਪ੍ਰੋਬਲਮ ਤਾਂ ਮੇਰੇ ਅੰਦਰ ਆ। ਉਹ ਕਿਸੇ ਹੋਰ ਸੱਜਣ ਕੋਲੇ ਗਿਆ ਸਧਾਰਨ ਜੇ ਕੋਲੇ, ਉਹਨੇ ਚਾਰ ਕੁ ਨੂੰ ਐਕਸਰਸਾਈਜ਼ਾਂ ਦੱਸੀਆਂ ਵੀ ਅੰਦਰੋਂ ਤੇਰਾ ਮਸਲ ਆ ਜਿਹੜਾ ਟੈਂਡਨ ਪੁੱਲ ਹੋਇਆ ਉਹ ਬੰਦਾ ਬਿਲਕੁਲ ਠੀਕ ਹੋ ਗਿਆ। ਹੁਣ ਤੁਸੀਂ ਮੈਨੂੰ ਦੱਸੋ ਵੀ ਨਾਲੇ ਡਾਕਟਰ ਵੀ ਆ, ਉਹਨੂੰ ਸਾਰਾ ਕੁਝ ਪਤਾ ਵੀ ਆ, ਸਿਰਫ ਡਾਕਟਰ ਨੇ ਦੇਖਿਆ ਨਹੀਂ, ਐਡੀ ਕਣਗਹਿਲੀ ਕਰਦੇ ਆ। ਮੇਰੇ ਸਰੋਤਿਆਂ ਨੇ ਮੈਨੂੰ ਹੋਰ ਵੀ ਬਹੁਤ ਕੁਝ ਦੱਸਿਆ ਹੋਇਆ, ਈਵਨ ਇੱਥੋਂ ਤੱਕ ਦੱਸਿਆ ਹੋਇਆ, ਇੱਥੋਂ ਤੱਕ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਬਈ ਬੱਚਿਆਂ ਦੇ ਡਾਕਟਰ ਨੇ, ਇੱਥੇ ਮੈਂ ਕੈਨੇਡਾ ਦੀ ਗੱਲ ਕਰ ਰਿਹਾ, ਮੈਂ ਕਿਸੇ ਹੋਰ ਦੇਸ਼ ਦੀ ਗੱਲ ਨਹੀਂ ਕਰ ਰਿਹਾ, ਨਿਊਬੋਰਨ ਬੇਬੀ ਨੂੰ ਨਰਕੋਟਿਕਸ ਪ੍ਰੈਸਕ੍ਰਾਈਬ ਕਰਤੀਆਂ। ਉਹਨੂੰ ਨਹੀਂ ਪਤਾ, ਹੋ ਸਕਦਾ ਡਾਕਟਰ ਵੀ ਬੰਦਾ ਹੀ ਆ, ਦਿਮਾਗ ਕਿੱਥੇ ਗਿਆ ਹੋਵੇ, ਗੋਲੀ ਗਲਤ ਲਿਖਤੀ, ਦਿਮਾਗ 'ਚ ਕੁਛ ਹੋਰ ਚੱਲਦਾ, ਉਹ ਤਾਂ ਫਾਰਮਾਸਿਸਟ ਨੂੰ ਕਹਿ ਕਹਿੰਦਾ ਇਹ ਕਾਹਦੇ ਲਈ, ਉਹਨੇ ਕਿਤੇ ਕਹਿ ਤਾ, ਉਹ ਕਹਿੰਦਾ ਉਹ ਡਾਕਟਰ ਦਾ ਦਿਮਾਗ ਕਿਤੇ ਹੋਰ ਚੱਲਦਾ ਹੋਊਗਾ। ਤੁਸੀਂ ਸੋਚ ਸਕਦੇ ਹੋ, ਇਸ ਕਰਕੇ ਭਾਈ ਡਾਕਟਰ ਵੀ ਜਿਹੜੀ ਦਵਾਈ ਦਿੰਦਾ ਹੁੰਦਾ ਉਹਨਾਂ ਨੂੰ ਤਿੰਨ ਚਾਰ ਵਾਰੀ ਚੈੱਕ ਕਰ ਲਿਆ ਕਰੋ, ਤੇ ਜੇ ਭਾਈ ਡਾਕਟਰ ਤੋਂ ਭਾਈ ਸਾਹਿਬ ਗਲਤੀਆਂ ਹੋ ਸਕਦੀਆਂ ਤੇ ਫਾਰਮਾਸਿਸਟ ਤੋਂ ਵੱਧ ਹੋਣਗੀਆਂ, ਫਾਰਮਾਸਿਸਟ ਤੋਂ ਵੀ ਗਲਤੀ ਹੋ ਸਕਦੀ ਫਾਰਮਾਸਿਸਟ ਤੋਂ। ਸਰੀਰ ਤੁਹਾਡਾ ਸਿਸਟਮ ਨੇ ਜਿਹੜਾ ਕੁਛ ਕਰਨਾ ਕਰੀ ਜਾਣਾ, ਮੈਂ ਕੱਲ ਵੀ ਗੱਲ ਕਰਕੇ ਗਿਆ ਸੀ, ਇਹਨੂੰ ਚੱਲਦਾ ਰੱਖਣ ਦੀ ਮੁੱਢਲੀ ਜ਼ਿੰਮੇਵਾਰੀ ਤੁਹਾਡੇ ਤੇ ਆ। ਵੈਸੇ ਜੇ ਮੈਂ ਇਹ ਕਹਿ ਦਿਆਂ ਵੀ ਆਪਣੇ ਸਰੀਰ ਦਾ ਡਾਕਟਰ ਸਭ ਤੋਂ ਵੱਡਾ ਬੰਦਾ ਆਪ ਆ, ਤੁਹਾਡਾ ਸਰੀਰ ਦਾ ਤੁਹਾਨੂੰ ਲੱਛਣ ਦੱਸਣ ਲੱਗ ਜਾਂਦਾ ਵੀ ਕੋਈ ਨਾ ਕੋਈ ਗੜਬੜ ਆ, ਇਹ ਠੀਕ ਆ, ਬਿਮਾਰੀਆਂ ਇੰਨੀਆਂ ਵੱਡੀ ਮਤਲਬ ਵੱਧ ਗਈਆਂ ਨੇ, ਕਈ ਵਾਰੀ ਨਹੀਂ ਵੀ ਪਤਾ ਲੱਗਦੀਆਂ। ਡਾਕਟਰ ਦਾ ਰੋਲ ਆ ਜਿਹੜਾ ਨਾ, ਆਪਾਂ ਕਹਿ ਸਕਦੇ ਹਾਂ 40% ਆ ਸਿਆਣੇ ਡਾਕਟਰ ਦਾ ਰੋਲ, 25-30% ਤੁਹਾਡੇ ਆਪਦੇ ਹੱਥ 'ਚ ਆ ਬਿਮਾਰੀ ਨੂੰ ਠੀਕ ਕਰਨਾ, ਤੇ 20-25% ਦਵਾਈ ਆ। ਹੁਣ ਦੇਖ ਲਓ ਵੀ ਜਿਹੜਾ ਸਿਰਫ ਦਵਾਈ ਤੇ ਰਿਲਾਈ ਕਰਦਾ ਉਹ ਵੀ ਨਹੀਂ ਠੀਕ ਹੋ ਸਕਦਾ, ਜਿਹੜਾ ਸਿਰਫ ਆਪਣੇ ਆਪ ਤੇ ਰਿਲਾਈ ਕਰਦਾ ਵੀ ਮੈਂ ਬਹੁਤ ਸਿਆਣਾ ਉਹ ਵੀ ਨਹੀਂ ਠੀਕ ਹੋ ਸਕਦਾ, ਜਿਹੜਾ ਸਿਰਫ ਡਾਕਟਰ ਤੇ ਰਿਲਾਈ ਕਰਦਾ ਉਹ ਵੀ ਨਹੀਂ ਠੀਕ ਹੋ ਸਕਦਾ, ਤੇ ਜਿੱਥੇ ਡਾਕਟਰ ਗਾਇਬ ਹੋ ਗਿਆ ਤੇ ਸਿਰਫ ਫਾਰਮਾਸਿਸਟ ਰਹਿ ਗਿਆ, ਉੱਥੇ ਅੰਦਾਜ਼ਾ ਲਾ ਲਓ। ਅਗੇਨ ਮੇਰੀ ਗੱਲਬਾਤ 'ਚ ਇਹ ਸਿੱਟਾ ਨਾ ਕੱਢ ਲਿਆ ਵੀ ਫਾਰਮਾਸਿਸਟ ਆ ਜਿਹੜੇ ਇਨਕੈਪੇਬਲ, ਉਹਦੇ ਬੜੇ ਸਿਆਣੇ ਫਾਰਮਾਸਿਸਟ ਨੇ, ਬਹੁਤ ਸਿਆਣੇ ਹੁੰਦੇ ਨੇ, ਮੈਂ ਤੁਹਾਨੂੰ ਫਾਰਮਾਸਿਸਟ ਦੀ ਇਗਜ਼ਾਮਪਲ ਹੀ ਦਿੱਤੀ ਆ ਨਾ। ਪਰ ਸਾਡੇ ਸਿਸਟਮ ਦੇ ਵਿੱਚ ਨਾ ਗੜਬੜਾਂ ਆ ਰਹੀਆਂ ਦੋਸਤੋ, ਤੁਸੀਂ ਮੰਨੋ ਭਾਵੇਂ ਨਾ ਮੰਨੋ। ਹੈਲਥ ਸਿਸਟਮ ਵੈਸੇ ਹੀ, ਹੈਲਥ ਸਿਸਟਮ ਤਾਂ ਖੁਦ ਬਿਮਾਰ ਆ ਜੀ, ਹਸਪਤਾਲਾਂ ਦੀ ਹਾਲਤ ਬਹੁਤ ਮਾੜੀ ਆ, 6-6-7-7 ਲੱਖ ਬੰਦਿਆਂ ਮਗਰ ਇੱਕ ਹਸਪਤਾਲ ਆ, ਬੰਦਾ ਮਰਨ ਦੇ ਕਿਨਾਰੇ, ਉਧਰੋਂ ਉਹਨੂੰ ਪਤਾ ਨਹੀਂ ਹੁੰਦਾ ਵੀ ਧਰਮਰਾਜ ਬਾਜਾ ਮਾਰੀ ਜਾਂਦਾ ਕਿ 911 ਵਾਲੇ ਕਾਲ ਕਰਕੇ ਕਹੀ ਜਾਂਦੇ ਵੀ ਠਹਿਰ ਕੇ ਆਵਾਂਗੇ, ਕੋਈ ਨੀ, ਉਧਰੋਂ ਧਰਮਰਾਜ ਕਹਿੰਦਾ ਮੈਂ ਪਹਿਲਾਂ ਆ ਜਾਂਦਾ, ਆ ਜਾ ਇੱਧਰ ਤੂੰ। ਪਰ ਇਹ ਵਿਗੜੇ ਹੋਏ ਸਿਸਟਮ ਦੇ ਵਿੱਚ ਵੀ ਕੁਛ ਡਾਕਟਰ, ਕੁਛ ਹੋਰ ਜਿਹੜੇ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾ ਰਹੇ ਨੇ, ਆਪਾਂ ਉਹਨਾਂ ਨੂੰ ਸਲਾਮ ਕਰਦੇ ਹਾਂ, ਪਰ ਗੜਬੜਾਂ ਬਹੁਤ ਨੇ ਦੋਸਤੋ, ਬੜੀਆਂ ਹੀ ਗੜਬੜਾਂ ਨੇ। ਕਈ ਵਾਰੀ ਬੜੀ ਮਾਈਨਰ ਜੀ ਸਰਜਰੀ ਹੁੰਦੀ ਆ ਤੇ ਅਣਗਹਿਲੀ ਕਰਕੇ ਨਾ ਉਹ ਬੰਦੇ ਦੀ ਜਾਨ ਚੱਲੀ ਜਾਂਦੀ ਆ, ਅਸੀਂ ਜਾਣਦੇ ਹਾਂ ਉਹਨਾਂ ਬੰਦਿਆਂ ਨੂੰ, ਫਿਰ ਕਹਿਣਗੇ ਜੀ ਇਨਫੈਕਸ਼ਨ ਹੋ ਗਈ। ਵੀ ਪਛੜੇ ਤੋਂ ਪਛੜੇ ਦੇਸ਼ਾਂ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ, ਕਈ ਵਾਰੀ ਬੰਦੇ ਦੀ ਜਾਨ ਹੀ ਚੱਲੀ ਜਾਂਦੀ, ਮਗਰ ਤੁਸੀਂ ਕੁਛ ਨਹੀਂ ਕਰ ਸਕਦੇ। ਡਾਕਟਰਾਂ ਕੋਲ ਇੰਸ਼ੋਰੈਂਸ ਆ ਕਵਰ ਕਰਨ ਦੇ ਲਈ, ਉਹ ਕਹਿੰਦੇ ਕੋਈ ਨਹੀਂ ਜੀ, ਕੋਈ ਫਰਕ ਨਹੀਂ ਪੈਂਦਾ, ਹੈ ਨਾ। ਇਸ ਕਰਕੇ ਦੋਸਤੋ ਆਪਣੇ ਸਰੀਰ ਨੂੰ ਚੱਲਦਾ ਰੱਖਿਆ ਕਰੋ, ਹੈਲਦੀ ਰੱਖਣ ਦੀ ਕੋਸ਼ਿਸ਼ ਕਰੋ। ਸਰੀਰ ਆ ਜਿਹੜਾ ਤੁਰਦਾ ਰਹੇ, ਚੱਲਦਾ ਰਹੇ, ਭੱਜਦਾ ਰਹੇ, ਤਾਂਹੀਓ ਸੋਹਣਾ ਲੱਗਦਾ। ਆਪਦੀਆਂ ਖਾਣ ਪੀਣ ਦੀਆਂ ਆਦਤਾਂ, ਭੱਜਣ ਦੌੜਨ ਦੀਆਂ, ਐਕਸਰਸਾਈਜ਼ ਕਰਨ ਦੀਆਂ, ਉਹ ਸੁਧਾਰੋ, ਪੜ੍ਹੋ ਲਿਖੋ, ਘੋਖੋ ਵੀ ਆਪਾਂ ਆਪਣੇ ਸਰੀਰ ਨੂੰ ਕਿਵੇਂ ਵੱਧ ਦੇਰ ਲਈ ਠੀਕ ਰੱਖ ਸਕਦੇ ਹਾਂ। ਚਲੋ ਜਦੋਂ ਕੋਈ ਪ੍ਰੋਬਲਮ ਆ ਗਈ ਉਦੋਂ ਤਾਂ ਡਾਕਟਰਾਂ ਦੇ ਜਾਣਾ ਹੀ ਜਾਣਾ ਆਪਾਂ, ਪਰ ਕਈ ਵਾਰੀ ਕੀ ਹੁੰਦਾ ਆਪਣੇ ਸਰੀਰ ਦੇ ਵਿੱਚ ਕੋਈ ਛੋਟੀ ਜਿਹੀ ਵੀ ਕੋਈ ਆਪਾਂ ਨੂੰ ਸੰਕੇਤ ਮਿਲਿਆ ਉਹਨੂੰ ਛੋਟਾ ਨਾ ਲਓ। ਮੇਰੇ ਕਹਿਣ ਦਾ ਮਤਲਬ ਇਹ ਹੈ ਇੱਥੇ ਵੀ ਜਦੋਂ ਤੁਸੀਂ ਉਹਨੂੰ ਛੋਟਾ ਸਮਝੋਗੇ ਨਾ ਤੁਸੀਂ ਫਾਰਮਾਸਿਸਟ ਕੋਲ ਜਾਓਗੇ। ਜਾਂ ਕਈ ਵਾਰੀ ਕੀ ਹੁੰਦਾ ਆਪਣੇ ਪੰਜਾਬੀ ਨੂੰ ਤਾਂ ਵੈਸੇ ਹੀ ਆਦਤ, ਉਹ ਮੇਰਾ ਸਿਰ ਦੁਖਦਾ ਜੀ ਮੈਂ ਆਹ ਖਾ ਲੈਂਦਾ, ਮੈਂ ਐਡਵਿਲ ਖਾ ਲੈਂਦਾ। ਤੁਸੀਂ ਕੇਸਿਸ ਪੜ੍ਹ ਕੇ ਦੇਖੋ, ਕਈ ਵਾਰੀ ਤੁਸੀਂ ਭੁੱਖੇ ਢਿੱਡ ਨਾ ਤੁਹਾਡੀਆਂ ਆਦਤਾਂ ਦੇਖ ਕੇ ਤੁਹਾਡੇ ਜਵਾਕ ਵੀ ਉਹੋ ਜਿਹੇ ਬਣ ਜਾਂਦੇ ਆ। ਜੇ ਤੁਹਾਨੂੰ ਤੁਹਾਡਾ ਸਿਰ ਦੁਖਦਾ ਤੁਸੀਂ ਬੱਚਿਆਂ ਸਾਹਮਣੇ ਗੋਲੀ ਲੈ ਲਈ ਨਾ ਐਡਵਿਲ ਦੀ ਜਾਂ ਟਾਇਲਨੋਲ ਦੀ, ਬੱਚਿਆਂ ਨੂੰ ਵੀ ਆਦਤ ਪੈਜੂ, ਉਹਨਾਂ ਨੇ ਵੀ ਜਦੋਂ ਉਹਨਾਂ ਦਾ ਸਿਰ ਦੁਖਦਾ ਹੋਇਆ ਉਹਨਾਂ ਨੇ ਐਡਵਿਲ ਦੀਆਂ ਗੋਲੀਆਂ ਲੈਣ ਲੱਗ ਜਾਣਾ। ਤੇ ਬਾਈ ਚਾਂਸ ਸਪੋਜ਼ ਸਿਰ ਦੁਖਣ ਦਾ ਇੱਕ ਕਾਰਨ ਹੁੰਦਾ ਵੀ ਜਦੋਂ ਤੁਸੀਂ ਭੁੱਖੇ ਹੁੰਦੇ ਹੋ ਐਸਿਡਿਟੀ ਜ਼ਿਆਦਾ ਵਧੀ ਹੁੰਦੀ ਆ, ਭੁੱਖੇ ਢਿੱਡ ਤੁਸੀਂ ਐਡਵਿਲ ਖਾਈ ਜਾਓਗੇ, ਹੋ ਸਕਦਾ ਤੁਹਾਡੇ ਸਟੋਮਕ ਅਲਸਰ ਬਣ ਜਾਣ ਤੇ ਤੁਹਾਡੇ ਬਲੀਡਿੰਗ ਹੋ ਜੇ। ਹੋਈਆਂ ਇਹ ਆ ਕੇਸਿਸ ਪੜ੍ਹ ਕੇ ਦੇਖੋ ਤੁਸੀਂ। ਦਵਾਈ ਨੂੰ ਨਾ ਦਵਾਈ ਨੂੰ ਬਿਨਾ ਮਤਲਬ ਤੋਂ ਨਾ ਖਾਓ। ਹਰੇਕ ਦਵਾਈ ਦੇ ਸਾਈਡ ਇਫੈਕਟ ਆ, ਜਿਹੜਾ ਬੰਦਾ ਕਹਿੰਦਾ ਨਹੀਂ ਨਾ ਸਾਈਡ ਇਫੈਕਟ, ਉਹ ਬੰਦਾ ਨਾ ਬੰਦੇ ਦੇ ਦਿਮਾਗ ਕਿਉਂ ਗੜਬੜਾ। ਹਾਂ, ਡਾਕਟਰ ਨੇ ਤੁਹਾਨੂੰ ਨਾਪ ਤੋਲ ਕੇ ਦੇਖਣਾ ਵੀ ਫਾਇਦਾ ਕਿੰਨਾ ਤੇ ਸਾਈਡ ਇਫੈਕਟ ਕਿੰਨੇ। ਜੇ ਫਾਇਦਾ ਜ਼ਿਆਦਾ ਲੱਗਦਾ ਡਾਕਟਰ ਨੇ ਦੇ ਦੇਣੀ ਤੇ ਉਦੋਂ ਲੈ ਵੀ ਲਓ। ਪਰ ਡਾਕਟਰ ਵੀ ਹੁਣ ਇੰਨੇ ਪੇਸ਼ੈਂਟਸ ਨੂੰ, ਡਾਕਟਰਾਂ ਤੇ ਵੀ ਬੋਝ ਜਾਣਾ, ਇੰਨੇ ਪੇਸ਼ੈਂਟਸ ਨੂੰ ਦੇਖ ਕੇ ਡਾਕਟਰਾਂ ਦਾ ਵੀ ਦਿਮਾਗ ਹਿੱਲ ਜਾਂਦਾ ਕਈ ਵਾਰੀ। ਤੇ ਉਹ ਕਈ ਵਾਰੀ ਦੇਖੋ ਨਾ ਚਾਹੁੰਦਿਆਂ ਬੰਦਾ ਗਲਤੀ ਕਰ ਜਾਂਦਾ, ਕੋਈ ਹੋਰ ਦਵਾਈ ਪ੍ਰੈਸਕ੍ਰਾਈਬ ਕਰਤੀ ਤੇ ਰਾਮ ਨਾਮ ਸੱਤ ਹੈ ਹੋਊਗੀ। ਇਸ ਕਰਕੇ ਨਿਰਾ ਪੂਰਾ ਦੂਜਿਆਂ ਤੇ ਰਿਲਾਈ ਨਾ ਕਰੋ, ਡਾਕਟਰ ਤੇ ਵੀ ਰਿਲਾਈ ਨਾ ਕਰੋ, ਫਾਰਮਾਸਿਸਟ ਦਾ ਕੀ ਰਿਲਾਈ ਕਰਨਾ, ਆਪਣੇ ਆਪ ਤੇ ਰਿਲਾਈ ਕਰੋ। ਪਰਖੋ ਦੋ ਚਾਰ ਵਾਰੀ, ਜੇ ਦਵਾਈ ਦੇ ਵੀ ਦਿੱਤੀ ਉਹਦੇ ਬਾਰੇ ਡਿਸਕਸ ਕਰੋ ਆਪਣੇ ਫੈਮਿਲੀ ਡਾਕਟਰ। ਕਈ ਵਾਰ ਤਾਂ ਡਾਕਟਰ ਚਿੜ ਜਾਂਦੇ ਆ, ਉਹ ਕਹਿੰਦੇ ਤੂੰ ਇੰਨਾ ਕਿਉਂ ਪੁੱਛਦਾ, ਉਹਨੂੰ ਪੁੱਛੋ ਮੇਰਾ ਸਰੀਰ ਆ, ਮੇਰੇ ਸਰੀਰ ਦੇ ਵਿੱਚ ਜਾਣਾ ਇਹ ਸਾਰਾ ਕੁਝ। ਈਵਨ ਮੈਂ ਤਾਂ ਕਹਿੰਦਾ ਜਿਹੜੀ ਚੀਜ਼ ਤੁਸੀਂ ਖਾ ਵੀ ਰਹੇ ਹੋ ਨਾ ਉਹਦੇ ਬਾਰੇ ਵੀ 100 ਵਾਰੀ ਸੋਚੋ, ਦੇਖੋ ਇਹ ਤੁਹਾਡੇ ਸਰੀਰ ਦੇ ਵਿੱਚ ਜਾਣੀ ਆ, ਇਹਨੇ ਕੀ ਰੰਗ ਲਾਉਣੇ ਤੁਹਾਡੇ ਅੰਦਰ ਜਾ ਕੇ ਨਾ, ਇਹ ਦੇਖ ਲਿਆ ਕਰੋ ਥੋੜਾ ਜਿਹਾ। ਬਾਕੀ ਜੀ ਤੰਦਰੁਸਤ ਰਹੋ ਤੇ ਖੁਸ਼ੀਆਂ ਮਾਣਦੇ ਰਹੋ। ਲਓ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਹੁਣ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਕਾਲਰ ਸਾਡੇ ਨਾਲ ਨੇ, ਸਾਡੇ ਕੋਲ ਸਮਾਂ ਥੋੜਾ ਹੀ ਆ, ਕੀ ਕਹਿਣਾ ਚਾਹੁੰਦੇ ਹੋ ਜੀ?
ਜੀ ਸਤਿ ਸ੍ਰੀ ਅਕਾਲ ਚੰਗੀ
ਜੀ। ਸਤਿ ਸ੍ਰੀ ਅਕਾਲ ਜੀ। ਓ ਵਾਹ ਜੀ ਵਾਹ, ਬੜੀ ਦੇਰ ਬਾਅਦ ਤੁਸੀਂ, ਕਈ ਮਹੀਨਿਆਂ ਬਾਅਦ ਕਾਲ ਕੀਤੀ ਆ।
ਓ ਬਸ ਜੇ ਲੱਗੇ ਤਾਂ ਤੁਹਾਡੀਆਂ ਗੱਲਾਂ ਹੀ ਨਹੀਂ ਅੱਛੀਆਂ ਹੁੰਦੀਆਂ, ਸੁਣਿਆ ਰਵੀ ਦਾ ਕਦੇ ਤੁਸੀਂ ਗੱਲ ਕਰਦੇ ਹੋ।
ਥੈਂਕ ਯੂ ਜੀ, ਥੈਂਕ ਯੂ।
ਤੁਹਾਡੀਆਂ ਗੱਲਾਂ ਤਾਂ ਬੜੀਆਂ ਚੰਗੀਆਂ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਜਿੱਥੋਂ ਅਸੀਂ ਆਏ ਹਾਂ, ਸਾਡੇ ਤੋਂ ਉੱਥੇ ਗਲੀ ਮੁਹੱਲੇ ਜਿਹੜੇ ਦੰਦ ਕੱਢਣ ਵਾਲੇ ਡਾਕਟਰ ਰੋਡ ਤੇ ਬੈਠੇ ਆ, ਤਵੀਜ਼ ਲਿਖਣ ਵਾਲੇ ਵੀ, ਔਰ ਫੱਕੀਆਂ ਦੇਣ ਵਾਲੇ ਵੀ, ਅਸੀਂ ਉਹ ਫੱਕੀਆਂ ਖਾਂਦੇ ਰਹੇ ਸਾਰੀ ਜ਼ਿੰਦਗੀ।
ਮੈਂ ਤਾਂ ਉਹੀ ਕਹਿਣ ਲੱਗਿਆ ਵੀ ਉਹੋ ਜਿਹਾ ਕੁਛ ਇੱਥੇ ਹੋ ਜਾਣਾ, ਫਿਰ ਆਪਾਂ ਨੂੰ ਕੀ ਫਾਇਦਾ ਹੋਇਆ ਇੱਥੇ ਆਇਆਂ ਦਾ,
ਵੀ ਅਸੀਂ ਸਾਰੇ ਜਿੱਥੇ ਉਹੋ ਜਿਹੇ ਆ ਗਏ, ਫਿਰ ਇਹੀ ਹੋਣਾ।
ਨਹੀਂ,
ਜਿਹੋ ਜਿਹਾ ਦੁੱਧ ਹੁੰਦਾ ਉਹੋ ਜਿਹੀ ਮਲਾਈ ਹੁੰਦੀ।
ਇਹ ਸਰਕਾਰਾਂ ਨਾ ਆਪਣੀ ਜ਼ਿੰਮੇਵਾਰੀ ਤੋਂ ਪਿੱਛਾ ਛੁਡਾਉਣ ਲੱਗ ਗਈਆਂ ਹੁਣ, ਅਸਲ ਦੇ ਵਿੱਚ ਗੱਲ ਆ।
ਪਿੱਛਾ ਕਿਦਾਣੇ ਨੇ ਜਿਹੜੀ ਜੰਗ ਸ਼ੁਰੂ ਕੀਤੀ ਨੇ, ਉਹ ਖਰਚੇ ਵੀ ਪੂਰਾ ਹੋ ਰਿਹਾ, ਫਿਰ ਇਹੀ ਕਰਨਾ ਨੇ, ਹੋਰ ਕਿਤੋਂ ਕੱਢ ਕੱਢ ਦੇ।
ਬਿਲਕੁਲ ਬਿਲਕੁਲ,
ਉਹ ਤਾਂ ਕੋਈ ਸਾਰੇ ਹੋ ਗਿਆ, ਫਲਾਨਾ ਹੋ ਗਿਆ। ਅਸਲ ਗੱਲ ਇਹ ਜਿਹੜੀ ਜੰਗ ਲੜਦੇ ਨੇ, ਏਡੀ ਵੱਡੀ ਜੰਗ ਹੈ, ਉਹ ਸਾਰੀ ਦੁਨੀਆਂ ਦੀ ਇਹ ਹਾਲਤ ਕੀਤੀ ਹੈ। ਹੁਣ ਇੱਥੇ ਮੈਂ ਕਹਿੰਦਾ ਵੀ ਟੂਡੋ ਸਹੀ ਹੈ ਜਾਂ ਦੂਜੇ ਸਹੀ ਹੈ, ਲੇਕਿਨ ਅਗਰ ਕੈਨੇਡਾ ਦੀ ਹਾਲਤ ਮਾੜੀ ਹੈ ਜੀ, ਟੂਡੋ ਦਾ ਮੱਥਾ ਲਾਈ ਤਾਂ ਜਰਮਨੀ ਦੀ ਹਾਲਤ ਕਿੰਨੇ ਮਾੜੀ ਕੀਤੀ, ਲੰਡਨ ਦੀ ਕਿੰਨੇ ਕੀਤੀ, ਆਸਟ੍ਰੇਲੀਆ ਦੀ ਕਿੰਨੇ ਕੀਤੀ। ਜਿਹਦੇ ਕੋਲ ਪੁੱਛੋ ਯਕੀਨ ਕਰੋ ਕਿ ਜਿੱਥੇ ਵੀ ਕਾਲ ਕੀਤੀ ਉਹ ਅਗਲਾ ਬੰਦਾ ਕਹਿੰਦਾ ਨਹੀਂ ਯਾਰ ਤੁਹਾਡੇ ਤਾਂ ਬੜਾ ਚੰਗਾ, ਸਾਡੇ ਦੇਸ਼ ਤੋਂ ਮੋੜਾ।
ਹਾਂਜੀ, ਓਵਰਆਲ ਕ੍ਰਾਈਸਿਸ ਆ, ਬਿਲਕੁਲ ਠੀਕ ਆ ਜੀ, ਸਾਰੀ ਦੁਨੀਆਂ 'ਚ ਕ੍ਰਾਈਸਿਸ ਆ ਇਹ, ਇਹ ਸਿਸਟਮ ਦਾ ਕ੍ਰਾਈਸਿਸ ਆ, ਕੈਪੀਟਲਿਜ਼ਮ ਦਾ ਕ੍ਰਾਈਸਿਸ ਆ ਇਹ, ਬਿਲਕੁਲ ਠੀਕ ਹੈ ਜੀ।
ਔਰ ਇਹ ਜਿੰਨਾ ਚਿਰ ਇਹਨੂੰ ਕਹਿੰਦੇ ਤੂੰ ਜਾਣ ਨਹੀਂ ਨਾ ਛੁਡਾਣੀ, ਔਰ ਇਹਨੇ ਇੰਜੇ ਹੀ ਕਰ ਦੇਣਾ ਸਾਡੇ ਨਾਲ, ਅਸੀਂ ਦੂਜੀ ਗੱਲ ਕਰਾਂਗੇ ਤੇ ਫਿਰ ਉਹ ਕਹਿਣਗੇ ਵੀ ਇਹ ਕਮਿਊਨਿਜ਼ਮ ਹੈ ਤੇ ਕਾਮਰੇ ਡਾ ਲਈ ਤੇ ਫਲਾਣੇ ਆ ਲਈ, ਸਿਸਟਮ ਹੀ ਗਲਤ ਨੇ, ਤਜਰਬਾ ਕਰਕੇ ਦੇਖ ਲਿਆ ਬਿਲਕੁਲ ਗਲਤ ਦਿੰਦਾ ਸਿਸਟਮ।
ਬਿਲਕੁਲ, ਸਮਾਂ ਥੋੜਾ ਰਹਿ ਗਿਆ ਜੀ, ਤੁਹਾਡੀਆਂ ਗੱਲਾਂ ਬੜੀਆਂ ਕੰਮ ਦੇ ਨੇ। ਬਿਲਕੁਲ ਜੀ, ਕਿਉਂਕਿ ਸਿਸਟਮ ਐਕਸਪਲੋਇਟੇਸ਼ਨ ਦੇ ਉੱਤੇ ਆਧਾਰਿਤ ਆ, ਜਿੰਨੀ ਦੇਰ ਤਾਈਂ ਐਕਸਪਲੋਇਟੇਸ਼ਨ ਖਤਮ ਨਹੀਂ ਹੁੰਦੀ ਹੈ ਪ੍ਰੋਬਲਮ ਸੋਲਵ ਨਹੀਂ ਹੁੰਦੀ ਹੈ। ਬਿਲਕੁਲ
ਹੋਈ ਨਹੀਂ ਸਕਦਾ, ਜੋ ਜਿਹਨੂੰ ਮਰਜ਼ੀ ਲੈ ਹੋਏ ਇਹੀ ਹਾਲ ਰਹਿਣਾ।
ਬਿਲਕੁਲ ਬਿਲਕੁਲ, ਧੰਨਵਾਦ ਜੀ, ਆਪਣੇ ਕੋਲ ਸਮਾਂ ਬਹੁਤ ਥੋੜਾ, ਕੱਲ ਨੂੰ ਕਾਲ ਕਰਿਓ, ਮਿਹਰਬਾਨੀ। ਦੋਸਤੋ ਮਾਫੀ ਚਾਹੁੰਦੇ ਹਾਂ, ਸਮਾਂ ਸਾਡੇ ਕੋਲ ਮੁੱਕ ਗਿਆ, ਹੁਣ ਸਾਡੇ ਸੁਨੇਹੇ ਵੀ ਕੁਝ ਦੇਣ ਵਾਲੇ ਪਏ ਨੇ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸੀ ਆਸਰਾ ਲਾਇਰਸ ਵਾਲੇ, ਅਮਨਦੀਪ ਕਪਲਾ ਜੀ, 905-456-20-20। ਰੀਅਲ ਸਟੇਟ ਦੀ ਕਲੋਜ਼ਿੰਗ ਕਰਾਉਣੀ ਹੈ, ਅਮਨਦੀਪ ਕਪਲਾ ਨੂੰ ਜ਼ਰੂਰ ਯਾਦ ਰੱਖਿਓ, ਬੜੀ ਸਮੂਥ ਕਲੋਜ਼ਿੰਗ ਹੋਊਗੀ। ਘਰ ਵੇਚਿਆ, ਪ੍ਰਾਪਰਟੀ ਖਰੀਦੀ ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, 905-456-20-20। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ ਤੇ ਫਿਰ ਤੁਸੀਂ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ ਨੂੰ ਕਾਲ ਕਰਨਾ, ਨੰਬਰ 647-646-3000 ਇਹਨਾਂ ਦਾ ਨੰਬਰ ਹੈ ਜੀ। ਮੋਰਗੇਜ ਕਰਵਾਉਣੀ ਆ ਤੇ ਪੱਕਾ ਤੁਹਾਡੀ ਮੋਰਗੇਜ ਹੋ ਜਾਣੀ, ਪਰ ਤੁਹਾਨੂੰ ਕਾਲ ਕਰਨਾ ਪੈਣਾ ਜੀ ਭੁਪੇਸ਼ ਵਰਮਾ ਜੀ ਨੂੰ, ਮੋਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ। 647-624-7070 ਨੰਬਰ ਆ, 647-624-7777। ਰੀਫਾਈਨੈਂਸਿੰਗ ਕਰਾਉਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਸੈਕਿੰਡ ਮੋਰਗੇਜ ਲੈਣੀ ਆ, ਫਿਰ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਸੈਪਰੇਟ ਐਂਟਰੈਂਸ ਕਢਵਾਉਣੀ ਆ ਤੁਸੀਂ, ਬੈਕਯਾਰਡ ਚੋਂ ਐਂਟਰੈਂਸ ਕਢਵਾਉਣੀ ਆ, ਲੀਗਲ ਬੇਸਮੈਂਟ ਬਣਾ ਰਹੇ ਹੋ, ਵਿੰਡੋਜ਼ ਵੱਡੀਆਂ ਕਰਾਉਣੀਆਂ, ਰਜਿੰਦਰ ਸਿੰਘ ਜੀ ਨੂੰ ਕਾਲ ਕਰਿਓ, 647-946-9643 ਨੰਬਰ ਹੈ ਜੀ, 647-966-2843। ਰਾਜਪਾਲ ਬਰਾੜ ਜੀ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, ਨੰਬਰ ਉਹਨਾਂ ਦਾ ਤੁਸੀਂ ਕਰ ਲਿਓ ਨੋਟ, ਰਾਜਪਾਲ ਬਰਾੜ ਦਾ, 416-917-1456, 416-917-1456। ਪੈਸੇ ਕਿਸੇ ਇਹੋ ਜਿਹੀ ਥਾਂ ਇਨਵੈਸਟ ਕਰਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ, ਕਾਲ ਕਰ ਲਿਓ 416-917-1456। ਵੈਸੇ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਕਰਵਾਉਣੀ ਹੈ, ਜ਼ਰੂਰ ਕਾਲ ਕਰਿਓ, 416-917-1456। ਰਿਕਾਰਡਡ ਕਮਰਸ਼ੀਅਲ ਲੈਣੇ ਹਨ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ, 905-456-2020, 905-456-2020, ਅਮਨਦੀਪ ਕਪਲਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ, 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-801-0478।
ਲੋ ਜੀ ਦੋਸਤੋ, 2:57 ਹੋਣ ਵਾਲੇ ਨੇ ਤੇ ਸਾਡਾ ਸਮਾਂ ਹੁੰਦਾ ਇੱਥੇ ਸਮਾਪਤ। ਤੁਹਾਡਾ ਬਹੁਤ ਬਹੁਤ ਧੰਨਵਾਦ, ਐਡੀਸ਼ਨਲ ਧੰਨਵਾਦ ਉਹਨਾਂ ਸੱਜਣਾਂ ਦਾ ਜਿਹੜੇ ਕਾਲ ਕਰਦੇ ਨੇ, ਪ੍ਰੋਗਰਾਮ ਚ ਪਾਰਟੀਸਪੇਟ ਕਰਦੇ ਨੇ, ਵਡਮੁੱਲੀ ਰਹਿ ਆਪਣੀ ਉਹ ਸਾਂਝੀ ਕਰਦੇ ਨੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
गवर्नमेंट ग्रांट्स फॉर फैमिलीज विद किड्स, अगर आपकी इनकम $60,000 से कम है और आपके बच्चे 12 साल से कम उम्र के हैं, तो आपको गवर्नमेंट की तरफ से 12,000 से लेकर 60,000 तक की ग्रांट मिल सकती है और ये फंड 3 हफ्ते में ट्रांसफर हो जाएंगे। ये गवर्नमेंट ग्रांट ऑन्टेरियो, अल्बर्टा और BC प्रोविंस के लिए है। मजीद मालूमात के लिए कॉल कीजिए शावेज 6477690241, 6477690241।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ہمارا منصوبہ اونٹیریو کو کنیکٹ کر رہا ہے۔
हम रोजाना के सफर को कम करने के लिए नई सड़कों और हाईवे की तामीर कर रहे हैं और बढ़ते हुए इलाकों को मुंसलिक करने के लिए अवामी ट्रांजिट को वसत दे रहे हैं ताकि आपका सफर तेज महफूज और आसान हो। मजीद मालूमात ontario.ca/builds पर मौजूद हैं। इसकी अदायगी ऑन्टेरियो की हुकूमत की जानिब से की गई है।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं।